सत्य गुर साधन सेविया ना सेविया हर भगत ना पाई। सत्य गुर साधन सेविया हर भगत ना पाई। सत्य गुर साधन सेविया ना से हार भगते न पाई। सत्य गुर साधन सेविया हार भगते न पाई। बिन नावै क्या जीवना क्या जी फिट त्रेग चतराई। बिन नावे क्या जीवना फिट त्रिग जतराई। बिन नावे क्या जीवना क्या जीवन फिट त्रिग चतराई। बिन नावे क्या जीवना फिट त्रिग जतराई। सत्य गुर साधन सेव ना सेविया हार भगते न पाई। सत्य गुर साधन सेविया हार भगते न पाई। रहाओ दी तो कसी ओ शब्द दी गावी है जिहड़ा पिछली शब्द चमकी च असी चलदा रखिया सी। अज इस शब्द का पूरा ज्ञान लाँगे। रहाओ दी तुक गुरु बाबे नानक दी है शब्द है। पन्ना है 422 422 पन्ना आसा महला पहला। तो पहला महला गुरु बाबे नानक दे दर्शन असी शब्द राही कर रहे हैं। गुरु नानक दी देह नहीं तारदी सी दुनिया नू, उहदे शब्द ना उहदे शब्द तारदे सी। जिहड़ा गुरु हुंदा है उहदी देह नहीं काट करदी अभ्यासी ते, उहदा जिहड़ा ज्ञान हुंदा है शब्द राही उह काट करदा, उहदा असर पैंदा है। इस करके गुरु नानक दे दर्शन इसे करके उहना ना अपना उत्ते नाँ नहीं लिखिया किसी गुरु ने भी। बाणी के दर्शन हथ च तुहाडे है तो असी तां कर रहे हैं भी देखो कितें लिखिया आसा मल्ला पहला धन धन गुरु नानक देव जी महाराज। उत्ते गुरुआं दा नाँ नहीं है, असी सत्कार प्यार ना आसा मल्ला बिलावल मल्ला पंजवां धन धन श्री गुरु अर्जन देव जी महाराज शहीदा शहीदां दे सरताज। ये प्यार दी खेड है पर बाणी तो उल्ट है। बाणी जो लिखी है उन्होंने खास ना क्यों नहीं लिखे उत्ते भी गुरसिख दा शब्द वेले शब्द वल ध्यान रहे। साड़ी केदरी जड़ियां मसनोईयां फोटो बनाईयां गुरुआं दियां मूर्ति पूजा ओ नाल ध्यान ना चल जाए दे अल। इस करके जड़ा लिखे आ उन्होंने लिख के साडे पूरे शब्द तां दित्ते साडे हत्थां च ਵੀ ਦੇਖੋ ਅਸੀਂ ਕਿਤੇ ਗੁਰੂਆਂ ਦੀ ਡਿਸਿਪਲਿਨ ਜਾਂ ਜਿੱਦਾਂ ਲਿਖਾਈ ਕੀਤੀ ਹੈ ਅਸੀਂ ਕੋਈ ਵਗਿਆ ਨਾ ਕਰ ਜਾਈਏ। ਲੇਕਿਨ ਪਿਆਰ ਸਤਿਕਾਰ ਦੇ ਵਿੱਚ ਹੋ ਜਾਂਦਾ ਹੈ ਸਾਰਾ ਕੁਛ, ਔਰ ਮਾੜੀ ਚੀਜ਼ ਨਹੀਂ ਹੈ। ਪਰ ਅਸੀਂ ਹੌਲੀ ਹੌਲੀ ਉਹ ਚੀਜ਼ਾਂ ਰੋਕਣੀਆਂ ਹੈ ਜਿਹੜੀਆਂ ਬਾਣੀ 'ਚ ਨਹੀਂ ਲਿਖੀਆਂ ਉਹ ਅਸੀਂ ਨਾ ਕਹੀਏ ਬਾਅਦ 'ਚ ਸ਼ਬਦ ਤੋਂ ਬਾਅਦ ਸਾਰਾ ਜੋਕ ਹੈ। ਲੇਕਿਨ ਜਿਹੜਾ ਉੱਤੇ ਲਿਖੇ ਆ ਔਰ ਉਹਦਾ ਕੋਈ ਮਤਲਬ ਹੈ ਜਿਹੜਾ ਨਾਂ ਨਹੀਂ ਲਿਖਿਆ ਗੁਰੂਆਂ ਦਾ ਮਹੱਲੇ ਚੱਲਣਗੇ। ਭਗਤਾਂ ਦੀ ਬਾਣੀ ਦੇ ਉੱਤੇ ਨਾਂ ਹੈ, ਭਗਤ ਬਾਣੀ ਦੇ ਉੱਤੇ ਨਾਮ ਹੈ, ਬਾਣੀ ਨਾਮ ਦਿਓ ਜੀ ਕੀ। ਲੇਕਿਨ ਕਦੀ ਨਹੀਂ ਉੱਤੇ ਆਏਗਾ ਬਾਣੀ ਗੁਰੂ ਨਾਨਕ ਦੇਵ ਜੀ ਕੀ। ਆਉਣਗੇ ਮਹੱਲੇ ਪਾਉਣਗੇ ਕਿਉਂਕਿ ਇਹਦਾ ਲੈਵਲ ਬਹੁਤ ਉੱਚਾ ਹੈ, ਐਡਾ ਉੱਚਾ ਗਿਆਨ ਹੈ। ਮਹੱਲੇ ਸਾਰੇ ਚੱਲਣਗੇ ਔਰ ਨਾਨਕ ਜੋਤ ਚੱਲੂਗੀ ਕਿਸੇ ਗੁਰੂ ਦੇ ਨਾਂ ਨਹੀਂ, ਸਾਰਿਆਂ 'ਚ ਨਾਨਕ ਨਾਨਕ ਹੀ ਵਰਤ ਰਿਹਾ। ਤੋ ਇਸ ਕਰਕੇ ਪਹਿਲਾਂ ਤਾਂ ਇਸਾ ਮਹੱਲਾ ਪਹਿਲਾਂ ਵੀ ਮਹੱਲਾ ਕਿਉਂ ਲਿਖੇ ਆ। ਮਹੱਲਾ ਉਹ ਹੈ ਵੀ ਜਿਸ ਸਪਿਰਿਚੁਅਲ ਸਟੇਜ 'ਤੇ ਜਾ ਕੇ ਗਿਆਨ ਆਇਆ ਗੁਰੂਆਂ ਨੂੰ, ਅਸੀਂ ਮਹੱਲਾ ਨਖੇੜ ਦਈਏ ਮਹੱਲਾ ਕਹਿ ਲਓ, ਮਹਿਲਾ ਕਹਿ ਲਓ, ਮਹੱਲ ਕਹਿ ਲਓ, ਤਿੰਨ ਨਾਂ ਆਉਂਦੇ ਹੈ, ਮਤਲਬ ਇੱਕੋ ਹੀ ਹੈ। ਇਹ ਉਹ ਸਪਿਰਚੁਅਲ ਸਟੇਜ, ਉਹ ਮਹਿਲ ਅੰਦਰ ਖੁੱਲ੍ਹ ਜਾਂਦਾ ਜਿੱਥੇ ਜਾ ਕੇ ਬਾਣੀ ਆਉਂਦੀ ਹੈ, ਔਰ ਮਹੱਲਿਆਂ ਦੀ ਬਾਣੀ ਨੂੰ ਉਸ ਸਪਿਰਚੁਅਲ ਸਟੇਜ ਤੱਕ ਚੜ੍ਹ ਕੇ ਫਿਰ ਆ ਗਿਆਨ ਆਇਆ। ਔਰ ਜਿਹੜਾ ਉਹ ਸਟੇਜ ਹੈ ਸਪਿਰਚੁਅਲ ਸਟੇਜ, ਮੁਹੱਲਿਆਂ ਦੀ ਸਭ ਤੋਂ ਉੱਚੀ ਹੈ, ਔਰ ਉੱਥੇ ਬਾਣੀ ਆਉਂਦੀ ਆ। ਉਹ ਕਦੋਂ ਹੁੰਦੀ ਹੈ? ਜਦੋਂ ਅੰਦਰ ਸਤਿਗੁਰ ਦਾ ਸੰਗ ਹੋ ਜਾਂਦਾ। ਜਿੰਨੇ ਵੀ ਗੁਰੂ ਪਦਵੀਆਂ ਜਾਂ ਸਾਡੇ ਰਹਿਬਰ ਔਲੀਏ ਪੈਗੰਬਰ ਹੋਏ ਨੇ ਸਾਰੇ, ਇਹਨਾਂ ਦੀ ਅੰਦਰਲੀ ਐਡੀ ਚੜ੍ਹਾਈ ਸੀ ਵੀ ਸੁਖਮਨੀ ਸਾਹਿਬ ਦੀ ਉੱਤੋਂ ਕਿ ਇਹਨਾਂ 'ਤੇ ਵਰਦੀ ਸੀ, ਕਬ ਹੂੰ ਸਾਧ ਸੰਗਤ ਇਹ ਪਾਵੈ, ਉਸ ਸਥਾਨ 'ਤੇ ਬਹੁਰ ਨਾ ਆਵੈ। ਮਨ ਨਾਲ ਇਸ਼ਾਰਾ ਵੀ ਕਦੀ ਕਦੀ ਮਨ ਐਸਾ ਚੜ੍ਹਦਾ ਅੰਦਰ, ਕਬੂੰ ਸਾਹ ਔਰ ਅੰਦਰਲੀ ਸਾਧ ਦੀ ਸੰਗਤ ਦੇ ਉੱਤੇ ਇਹ ਪਹੁੰਚ ਜਾਂਦਾ। ਉੱਥੇ ਕੀ ਹਾਲਤ ਹੁੰਦੀ ਹੈ? ਕਬ ਹੂੰ ਸਾਧ ਸੰਗਤ ਇਹ ਪਾਵੈ, ਉਸ ਸਥਾਨ 'ਤੇ ਬਹੁਰ ਨਾ ਆਵੈ। ਉਸ ਸਥਾਨ ਕਾ ਨਹੀਂ ਵਿਨਾਸ਼, ਅੰਤਰੇ ਹੋਏ ਗਿਆਨ ਪ੍ਰਗਾਸ, ਆ ਸਾਰੀ ਬਾਣੀ ਉਸ ਵੇਲੇ ਆਉਂਦੀ। ਕਬ ਹੂੰ, ਕਿਸੇ ਕਿਸੇ ਵੇਲੇ ਮਨ ਉਹਦੀ ਕਿਰਪਾ ਨਾਲ ਅੰਦਰ ਚੜ੍ਹਾਈ ਕਰਦਾ ਹੈ, ਕਿਉਂਕਿ ਮਨ ਦੀ ਚੜ੍ਹਾਈ ਹੀ ਅੰਦਰਲੀ ਸਾਰੀਆਂ ਸਟੇਜਾਂ ਦੱਸੇਗੀ। ਕਬ ਹੂੰ ਇਹ ਸਾਧ ਸੰਗਤ ਬਾਹਰ ਨਹੀਂ ਹੈ, ਬਾਹਰ ਸੰਗਤ ਹੈ। ਸਵੇਰੇ ਅਸੀਂ ਦੱਸਿਆ ਸੀ ਵੀ ਜਿੰਨੇ ਵੀ ਹੁਕਮਨਾਮੇ ਗੁਰੂਆਂ ਦੇ ਜਾਂਦੇ ਆ, ਸਾਰੀ ਸੰਗਤਾਂ ਦੇ ਜਾਂਦੇ ਹੈ। ਸੰਗਤ ਜੀਓ, ਸਾਧ ਸੰਗਤ ਨਹੀਂ, ਸਾਧ ਦੀ ਸੰਗਤ ਆ ਸੁਖਮਨੀ ਸਾਹਿਬ ਦੀ, ਐਡੀ ਉੱਚੀ ਇਹਦਾ ਵਿਵਸਥਾ ਆ। ਅਸੀਂ ਭੋਲੇ ਭਾ ਕਹਿ ਜਾਂਦੇ ਹਾਂ ਸਾਧ ਸੰਗਤ, ਲੇਕਿਨ ਸੰਗਤ ਜੀਓ ਲਿਖੇ ਆ ਸਾਰਿਆਂ ਗੁਰੂਆਂ ਨੇ ਹੁਕਮਨਾਮਿਆਂ 'ਤੇ। ਸੰਗਤ ਜੀਓ, ਗੁਰੂ ਗੁਰੂ ਜਪਣਾ ਜਨਮ ਸੰਵਰੇਗਾ, ਇਸ ਕਰਕੇ ਸੰਗਤ ਹੈ। ਇਹਦਾ ਗੁਣ ਵੀ ਬਹੁਤ ਹੈ, ਸੰਗਤ ਕਾ ਗੁਣ ਬਹੁਤ ਅਧਿਕਾਈ ਪਰ ਸੂਆ ਗਨ ਕੋ ਧਾਰੇ। ਜਿਹੜੀ ਸਾਧ ਸੰਗਤ ਦਾ ਗੁਣ ਹੈ ਉਹ ਇੱਥੇ ਤੱਕ ਮਨ ਚੜਿਆ ਹੋਏ ਅੰਦਰ, ਫਿਰ ਉਸ ਸਾਧ ਜਿਹਨੂੰ ਸਤਿਗੁਰੂ ਵੀ ਕਿਹਾ ਹੈ, ਸਾਧ ਵੀ ਕਿਹਾ ਹੈ, ਸੰਤ ਵੀ ਕਿਹਾ ਹੈ, ਉਹਦੇ ਨੂੰ ਜਾ ਕੇ ਉਸ ਸਟੇਜ ਦੇ ਉੱਤੇ ਜਾ ਕੇ ਫਿਰ ਉਹ ਸਤਿਗੁਰੂ ਅੰਦਰ ਆ ਜਾਂਦਾ। ਉਸ ਫਿਰ ਕੀ ਉਹਦੀ ਹੋਰ ਕੀ ਕਰੈਕਟਰਿਸਟਿਕਸ ਨੇ, ਨਿਸ਼ਾਨੀਆਂ ਕੀ ਹੈ ਵੀ ਬਿਆਸੀ ਨੂੰ ਪਤਾ ਲੱਗ ਜਾਏ ਵੀ ਮੈਂ ਵਾਕਿਆ ਹੀ ਉਸ ਥਾਂ ਪਹੁੰਚ ਗਿਆ। ਉਹਦੀਆਂ ਨਿਸ਼ਾਨੀਆਂ ਗੌਰੀ ਸੁਖਮਨੀ 'ਚ ਮਿਲ ਰਹੀਆਂ। ਕਬ ਹੂੰ ਸਾਧ ਸੰਗਤ ਇਹ ਹੈ ਮਨ ਨਾਲ ਇਸ਼ਾਰਾ ਵੀ ਇਹ ਮਨ ਚੜ੍ਹਦਾ ਕਦੀ ਕਦੀ ਉਹਦੀ ਕਿਰਪਾ ਨਾਲ ਐਸਾ ਚੜ੍ਹ ਜਾਂਦਾ। ਤਾਂ ਕਬ ਹੂੰ ਸਾਧ, ਉਹ ਜਿਹੜਾ ਅੰਦਰਲਾ ਸਾਧ ਹੈ, ਸਤਿਗੁਰ ਹੈ, ਜਿਹਦੀ ਦੇਹ ਨਹੀਂ ਹੈ, ਉਹ ਅੰਦਰ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਔਰ ਉੱਥੇ ਅੰਦਰ ਬੈਠਾ ਸਤਿਗੁਰ ਸਾਧ। ਔਰ ਕਬੂੰ ਸਾ ਉਹਦੀ ਫਿਰ ਸੰਗਤ ਉੱਥੇ ਮਿਲ ਜਾਂਦੀ ਹੈ। ਕਬੂੰ ਸਾਧ ਸੰਗਤ ਨਹੀਂ ਹੈ, ਹਮੇਸ਼ਾ ਸੰਗਤ ਇਹ ਹੋਏਗੀ, ਤੱਤੇ ਨੂੰ ਸਿਆਰੀ ਹੈ ਉਹਦੇ ਸੰਗ ਦੇ ਨਾਲ। ਕਬੂੰ ਸਾਧ ਸੰਗਤ ਇਹ ਪਾਵੈ, ਉਸ ਸਥਾਨ 'ਤੇ ਬਹੁਰ ਨਾ ਆਵੇ। ਇੰਨਾ ਸਵਾਦ ਮਨ ਨੂੰ ਉੱਥੇ ਆਉਂਦਾ, ਬਾਹਰ ਨਹੀਂ ਫਿਰ ਨਿਕਲਦਾ, ਉਹਦੀ ਪੁਰਨ ਅੰਦਰ ਟਿਕ ਜਾਂਦਾ ਹੈ। ਕਬੂੰ ਸਾਧ ਸੰਗਤ ਇਹ ਪਾਵੈ, ਇਹ ਬਾਹਰਲੀ ਬਾਹਰਲੀ ਸੰਗਤ ਕੰਮ ਨਹੀਂ ਕਰ ਸਕਦੀ। ਸੰਗਤ ਦੇ ਅਸੀਂ ਬੈਠੇ ਸਾਰੇ ਸੰਗਤ 'ਚ, ਲੇਕਿਨ ਸਾਧ ਸੰਗਤ ਬਹੁਤ ਉੱਚੀ। ਇਸੇ ਕਰਕੇ ਕਹਿੰਦੇ ਹਾਂ ਵੀ ਬਾਣੀ ਵਿਚਾਰ ਕੇ ਪੜ੍ਹਿਆ ਕਰੋ, ਐਸੀਆਂ ਤੁਕਾਂ ਮਿਲਦੀਆਂ ਜਿੱਥੇ ਸੰਗਤ ਹੈ ਉੱਥੇ ਸੰਗਤ ਦਾ ਹੀ ਫਲ ਹੋਊਗਾ, ਜਿੱਥੇ ਸਾਧ ਸੰਗਤ ਹੈ ਉੱਥੇ ਬਹੁਤ ਫਲ ਮਿਲਦੇ। ਅਸੀਂ ਇੱਕ ਤੁਕ ਦਿੰਦੇ ਹਾਂ, ਬਿਨ ਸਤ ਸੰਗਤ ਵੀ ਅੰਦਰ ਹੈ, ਸੰਤ ਸੰਗਤ ਵੀ ਅੰਦਰ ਹੈ, ਔਰ ਸੰਗਤ ਔਰ ਨਿਰੀ ਸੰਗਤ ਬਾਹਰ ਹੈ। ਸੰਗਤ ਮਹਾਰਾਜ ਦੀ ਤੁਕਾਂ ਦੋ ਇਕੱਠੀਆਂ ਆਉਂਦੀਆਂ ਲਾਗੇ ਲਾਗੇ, ਪਰ ਉਹਨਾਂ 'ਚ ਇੱਕ ਥਾਂ ਸੰਗਤ ਲਿਖੇ ਜਾਂਦੇ, ਇੱਕ ਥਾਂ ਸੰਤ ਸੰਗਤ ਲਿਖੇ ਜਾਂਦੇ। ਬਿਨ ਭਾਗਾਂ ਸੱਤ ਸੰਗ ਨਾ ਲੱਭੈ, ਹੁਣ ਇਹ ਸੱਤ ਸੰਗ ਅੰਦਰ ਹੈ, ਔਰ ਅਸੀਂ ਬਾਹਰ ਜਿਹੜੀਆਂ ਬਿਲਡਿੰਗਾਂ ਬਣਾਉਂਦੇ ਹਾਂ ਚੰਗੇ ਹੈ ਨਾਮ ਜਪਣ ਵਾਲੇ ਸਾਰੇ ਕਈ ਸੈਸੇ, ਉਹ ਸੱਤ ਸੰਗ ਘਰ ਬਣਾ ਲੈਂਦੇ ਨੇ, ਉਹ ਵੀ ਗਿਆਨ ਦੇ ਮੁਤਾਬਕ ਅੰਦਰ ਹੈ ਸੱਤ ਸੰਗ। ਲੇਕਿਨ ਸੱਤ ਸੰਗ ਜਿਹੜੀ ਅਸੀਂ ਆ ਕਰਦੇ ਹਾਂ ਜੇ ਸਤਸੰਗ ਕਰਕੇ ਆਏ, ਨਹੀਂ ਉਹ ਅੰਦਰ ਹੋਣਾ ਹੈ, ਬਾਹਰ ਅਸੀਂ ਸੰਗਤ ਕਰਕੇ ਆਏ ਹਾਂ। ਇਹ ਐਸੀਆਂ ਕੀਮਤੀ ਤੁਕਾਂ ਜ਼ੁਬਾਨੀ ਯਾਦ ਕਰਨ ਵਾਲੀਆਂ, ਔਰ ਥੋੜ੍ਹੀ ਜਿਹੀ ਹਾਰਡ ਐਂਡ ਫਾਸਟ ਲਾਈਨ ਅਸੀਂ ਕੱਢ ਦਾਂਗੇ ਪੜ੍ਹਨ ਵੇਲੇ ਵੀ ਇੱਥੇ ਸੱਤ ਸੰਗਤ ਲਿਖੇ ਆ, ਸਾਧ ਸੰਗਤ ਲਿਖਿਆ ਕਿ ਨਿਰੀ ਸੰਗਤ। ਬਿਨ ਭਾਗਾਂ ਅੰਦਰਲੀ ਸਤ ਸੰਗਤ, ਸਤ ਸੰਗ ਨਾ ਲੱਭੈ ਬਿਨ ਸੰਗਤੇ ਮੈਲ ਭਰੀਜੇ ਜੀ। ਬਾਹਰ ਦੀ ਸੰਗਤ ਵੀ ਨਾ ਕਰਾਂਗੇ ਸਾਡੇ ਤਾਂ ਵੀ ਮਾਲ ਲੱਗ, ਪਰ ਸਤ ਸੰਗਤ ਨੇ ਲਿਖਿਆ ਉਹ ਤੈਨੂੰ ਪਿਆਰ ਭਾਗਾ ਤੂੰ, ਉਹ ਬੜੀ ਉੱਚੀ ਸਟੇਜ ਆ। ਬਿਨ ਭਾਗਾਂ ਅੱਛੀ ਦਿਨ ਬਣੇ, ਬਿਨ ਭਾਗਾ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੇ ਜੀ, ਉਹ ਦੋ ਚੀਜ਼ਾਂ ਅਲੈਦਾ ਕੀਤੀਆਂ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਅੰਦਰਲਾ ਜਿਹੜਾ ਹੈ ਉਹਨੂੰ ਹੀ ਸਾਧ ਸੰਗਤ ਕਿਹਾ ਹੈ, ਉਹਨੂੰ ਹੀ ਸੰਤ ਸੰਗਤ ਕਿਹਾ ਹੈ, ਉਹਨੂੰ ਹੀ ਸਤ ਸੰਗ ਕਿਹਾ ਹੈ। ਕਬਹੂੰ ਜੇ ਬਿਨ ਭਾਗਾਂ ਸਤ ਸੰਗ ਨਾ ਲੱਭੈ ਅਤੇ ਬਿਨ ਸੰਗਤੇ ਮੈਲ ਭਰੀਜੇ ਜੀ, ਬਗੈ ਅਸੀਂ ਸੰਗਤ ਨਾ ਕਰਾਂਗੇ ਬਿਨ ਸੰਗਤੀ। ਦੇਖਿਓ ਹੁਣ ਕੈਸੀ ਆ ਵੀ ਅਸੀਂ ਸੰਗਤ ਨਾ ਕਰਾਂਗੇ ਕੀ ਹੋਊਗਾ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸ ਢੋਰ। ਆ ਜਿਹੜੇ ਬੰਦੇ ਕਹਿੰਦੇ ਨੇ ਜੀ ਗੁਰਦੁਆਰੇ ਜਾਣ ਦਾ ਕੀ ਫਾਇਦਾ, ਅਸੀਂ ਗੁਰਦੁਆਰੇ ਦਾ ਨਾਮ ਉਹਰੇ ਰੱਖਿਆ ਪਰ ਕਦੀ ਬਾਣੀ ਦੀ ਜਿਹੜੀ ਨੋਮਨ ਕਲੇਚਰ ਹੈ ਅਸੀਂ ਕਦੀ ਨਹੀਂ ਇਹ ਕਹਿੰਦੇ ਜੀ ਅਸੀਂ ਸੰਗਤ ਕਰਨ ਕੇ ਆਏ ਹਾਂ। ਗੁਰਦੁਆਰਾ ਸਾਡਾ ਦਸਵਾਂ ਦੁਆਰ ਹੈ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਉਸ ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਦੁਆਰ ਤੱਕ ਉਹ ਸਭ ਗੁਰਦੁਆਰਾ ਬਹੁਤ ਉੱਚੀ ਔਰ ਦਾ ਫਲ ਬੜਾ। ਗੁਰਦੁਆਰੇ ਹਰ ਕੀਰਤਨ ਸੁਣੀਏ ਉਹ ਅੰਦਰ ਚੜ੍ਹ ਜਾਂਦਾ, ਜਦੋਂ ਮਨ ਉੱਥੇ ਅਖੰਡ ਕੀਰਤਨ ਹੋ ਰਿਹਾ ਅੰਦਰ ਉਹ ਸੁਣਦਾ। ਇਸ ਕਰਕੇ ਅਸੀਂ ਦੋ ਲਾਈਨਾਂ ਕੱਢ ਰਹੇ ਹਾਂ, ਇੰਨਾ ਜ਼ੋਰ ਅਸੀਂ ਕਿਉਂ ਲਾ ਰਹੇ ਹਾਂ, ਤਾਂ ਕਿ ਅਸੀਂ ਮੱਖਣ ਦੇ ਭਲੇਵੇਂ ਕਪਾਹ ਨਾ ਮੂੰਹ 'ਚ ਪਾਈ ਜਾਈਏ। ਮੈਂ ਸਿੱਧੀ ਜੀ ਪੇਂਡੀ ਲੈਂਗੁਏਜ 'ਚ ਕਹਿੰਦਾ, ਕਪਾਹ ਦਾ ਰੰਗ ਚਿੱਟਾ, ਮੱਖਣ ਦਾ ਰੰਗ ਚਿੱਟਾ। ਮੱਖਣ ਖਾਓਗੇ ਕੋਈ ਜ਼ਿੰਦਗੀ ਮਿਲੇਗੀ, ਕਪਾਹ ਖਾਓਗੇ ਗੁਲਘੋਟੂ ਆ ਜੂ ਔਰ ਉਹ ਅੰਦਰ ਵੀ ਨਹੀਂ ਜਾਣਾ, ਮਰ ਜਾਓਗੇ। ਇਸ ਕਰਕੇ ਅਸੀਂ ਕਪਾਹ ਮੂੰਹ 'ਚ ਪਾ ਕੇ ਕਹਿ ਦਿੰਦੇ ਜੀ ਅਸੀਂ ਮੱਖਣ ਖਾ ਲਿਆ। ਅਸੀਂ ਸੰਗਤ ਕਰਕੇ ਆਏ ਹਾਂ, ਸਤ ਸੰਗ ਕਰਕੇ ਨਹੀਂ ਆਏ। ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤੇ, ਇਹਦੇ ਬਗੈਰ ਵੀ ਮੈਲ, ਇਹਨੂੰ ਸੰਗਤ ਕਿਹਾ ਕਰੀਏ ਅਸੀਂ। ਇਸ ਕਰਕੇ ਸੰਗਤ ਜਿਹੜੀ ਕਰਨੀ ਹੈ ਉਹਦੀ ਵੀ ਐਡੀ ਬਰਕਤ ਹੈ ਵੀ ਜਿਹੜਾ ਬੰਦਾ ਨਹੀਂ ਆਣ ਕੇ ਗੁਰਦੁਆਰਾ ਸਾਹਿਬ ਕਾਹਦੇ ਲਈ ਬਣਾਈਦਾ। ਸੰਗਤ ਇਕੱਠੀ ਹੁੰਦੀ ਹੈ, ਜ਼ਰੂਰੀ ਹੈ ਚੀਜ਼ ਬਹਿਣ ਨੂੰ ਤਾਂ ਬਣਾਉਣਾ ਔਰ ਇਹਨਾਂ 'ਚ ਮਿਲਣਾ। ਆਦਮੀ ਕੀ ਹੈ, ਮੈਨ ਇਜ਼ ਅ ਸੋਸ਼ਲ ਐਨੀਮਲ, ਅਸੀਂ ਵੀ ਜਾਨਵਰ ਹੈ ਲੇਕਿਨ ਸੋਸ਼ਲ ਹੈ, ਬਗੈਰ ਸੋਸਾਇਟੀ ਤੋਂ ਅਸੀਂ ਰਹਿ ਨਹੀਂ ਸਕਦੇ। ਸਾਡੀ ਸੋਸਾਇਟੀ ਆ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਜਿਹੜੇ ਆਣ ਕੇ ਜੁੜਦੇ ਹਾਂ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਅੰਦਰ ਨਹੀਂ ਲੱਭਣੇ, ਪਰ ਜੇ ਬਾਹਰ ਦੀ ਵੀ ਨਹੀਂ ਕਰਦਾ ਤੂੰ ਪਸ਼ੂ ਢੋਰ ਵਾਂਗੂ ਹੈ। ਮੈਂ ਮੋਟੀ ਮਿਸਾਲ ਪਿੰਡਾਂ ਦੀ ਦਿੰਦਾ ਵੀ ਚਾਰ ਮੱਝਾਂ ਖੁਰਲੀਆਂ 'ਤੇ ਬੱਝੀਆਂ ਹੋਣ ਨਾ, ਉਹਦੀ ਸੰਗਤ 'ਚ ਬੈਠ ਕੇ ਖੜੀਆਂ, ਪਰ ਉਹ ਪਸ਼ੂ ਨੇ। ਉਹਨਾਂ 'ਚੋਂ ਇੱਕ ਮੱਝ ਖੋਲ੍ਹ ਕੇ ਮੰਡ 'ਚ ਲਿਜਾ ਕੇ ਕੇਲਾ ਠੋਕ ਕੇ ਬੰਨ ਦਿਓ, ਉਹਨੂੰ ਨਹੀਂ ਵੀ ਮੈਂ ਵਿਛੜੀ ਹਾਂ ਉਹਨਾਂ ਨਾਲੋਂ, ਉਹ ਉੱਥੇ ਗਾਲੀ ਕਰਨ ਲੱਗ ਪਊ, ਉਹਨੂੰ ਪੱਠੇ ਮਿਲਣੇ ਚਾਹੀਦੇ। ਗੁਰਸਿੱਖ ਨਹੀਂ ਰਹਿ ਸਕਦਾ ਸੰਗਤ ਬਗੈਰ, ਮਰ ਜਾਂਦੇ। ਇਸੇ ਕਰਕੇ ਪੁਰਾਤਨ ਸਿੰਘ ਜਾਂ ਸੀ, ਗੁਰਦੁਆਰਾ ਬਗੈਰ ਇੱਥੇ ਅੱਗ ਬਲ ਰਹੀ ਹੈ ਇਹਨਾਂ ਦੇਸ਼ਾਂ 'ਚ, ਜੇ ਗੁਰਦੁਆਰੇ ਨਾ ਹੋਣ ਤਾਂ ਸੜ ਜਾਈਏ ਅਸੀਂ, ਇੱਕੋ ਜਿਹੇ ਥਾਂ ਨਹੀਂ ਤਾਂ ਪਏ ਕਲੱਬਾਂ 'ਚ ਖੱਜਲ ਹੁੰਦੇ ਫਿਰ। ਗੁਰਦੁਆਰਾ ਗੁਰਦੁਆਰੇ ਨਾ ਮਤਲਬ ਉਹਦਾ ਮੇਮ ਸਮਝੋ ਬਾਣੀ 'ਚ ਕੀ ਲਿਖਿਆ, ਉਹਦੇ ਬਗੈਰ ਜੇ ਨਹੀਂ ਸੰਗਤ ਕਰਦੇ ਮਹਿਲ ਭਰਦੀ ਹੈ। ਗੁਰਦੁਆਰੇ ਅਸੀਂ ਬਣਾਉਣੇ ਹਾਂ, ਸਭ ਕੁਛ ਹੈ, ਲੇਕਿਨ ਇਹਨਾਂ ਦੇ ਵਿੱਚ ਹੌਲੀ ਹੌਲੀ ਇਹ ਚੀਜ਼ ਇਹਦੀ ਇੰਪੋਰਟੈਂਸ ਲਿਆਉਣੀ ਹੈ ਵੀ ਸੰਗਤ ਦੀ ਇੰਪੋਰਟੈਂਟ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਬੰਦਾ ਨਹੀਂ ਸੰਗਤ ਬਗੈਰ ਰਹਿ ਸਕਦਾ। ਮੱਝ ਖੁੱਲ੍ਹੀ ਕਈਆਂ ਉਹ ਮਨ ਉਹ ਕਦੀ ਵਿਛੋੜਾ ਨਹੀਂ ਮਹਿਸੂਸ ਕਰੇਗੀ, ਸਾਨੂੰ ਸਿੱਖ ਨੂੰ ਵਿਛੋੜਾ ਲੱਗੇਗਾ ਵੀ ਹੈ ਅੱਜ ਮੈਂ ਸੰਗਤ ਨਹੀਂ ਕੀਤੀ ਜਾਂ ਹਫ਼ਤਾ ਵੈ। ਇਹ ਸਾਰੀ ਐਸੀ ਚੀਜ਼ ਹੈ ਜਿਹੜੀ ਬੱਝੀ ਪਈ ਹੈ। ਤੋ ਸੰਗਤ ਬਾਹਰ ਹੈ, ਸਾਧ ਸੰਗਤ ਅੰਦਰ ਹੈ। ਸੰਗਤ ਬਾਹਰ ਹੈ, ਸਤ ਸੰਗਤ ਅੰਦਰ ਹੈ। ਸੰਗਤ ਬਾਹਰ ਹੈ ਨਿਰੀ, ਸੰਤ ਸੰਗਤ ਅੰਦਰ ਹੈ। ਇਹ ਆਪੇ ਹੁਣ ਜਾ ਕੇ ਧਿਆਨ ਨਾਲ ਇੱਕ ਕਿਸਮ ਦੀ ਡੈਫੀਨੇਸ਼ਨ ਬਣ ਗਈ ਵੀ ਸਤ ਸੰਗਤ ਅੰਦਰ ਚੀਜ਼ ਹੈ, ਸਾਧ ਸੰਗਤ ਅੰਦਰ ਚੀਜ਼ ਹੈ, ਬਾਹਰ ਨਿਰੀ ਸੰਗਤ ਹੈ। ਹੁਣ ਅਸੀਂ ਉਹਦੇ ਵੱਲ ਆਈਏ ਵੀ ਇਹ ਮਨ ਕਦੋਂ ਉੱਥੇ ਤੱਕ ਚੜ੍ਹਦਾ ਹੈ। ਕਬ ਹੂੰ ਸਾਧ ਸੰਗਤ ਇਹ ਪਾਵੈ, ਇਹ ਬਾਹਰ ਸੰਗਤ 'ਚ ਜਾ ਕੇ ਫਲ ਨਹੀਂ ਮਿਲਣਾ। ਕਬ ਹੂੰ ਸਾਧ ਸੰਗਤ ਇਹ ਪਾਵੈ, ਉਸ ਸਥਾਨ 'ਤੇ ਬਾਹਰ ਮੁੜ ਕੇ ਮਨ ਆਉਂਦਾ ਹੀ ਨਹੀਂ, ਕਹਿੰਦਾ ਮੈਂ ਖੇਹ ਖਾਣ ਜਾਣਾ ਬਾਹਰ, ਮੈਂ ਤਾਂ ਇੰਨੇ ਸਵਾਦ ਅੰਦਰ ਆ ਰਹੇ ਹਾਂ। ਕਬ ਹੂੰ ਸਾਧ ਸੰਗਤ ਉਸ ਸਥਾਨ 'ਤੇ ਮੁੜਦਾ ਹੀ ਨਹੀਂ ਮਨ, ਇਹਦਾ ਮਤਲਬ ਹੈ ਐਸੀ ਚੜ੍ਹਾਈ ਚੱਲ ਉੱਥੇ। ਫਿਰ ਹੋਰ ਨਜ਼ਾਰੇ ਕੀ ਹੈ, ਕਦੋਂ ਸਾਧ ਸੰਗਤ ਇਹ ਪਾਵੈ ਉਸ ਸਥਾਨ 'ਤੇ ਬਹੁਰ ਨਾ ਆਵੈ ਉਸ ਸਥਾਨ ਕਾ ਨਹੀਂ ਬਨਾਸ। ਅੰਤਰੇ ਹੋਏ ਗਿਆਨ ਪ੍ਰਗਾਸ, ਆ ਸਾਰਾ ਗੁਰੂਆਂ ਨੂੰ ਉਹ ਸਾਧ ਸੰਗਤ ਸਤਿਗੁਰ ਤੱਕ ਅੰਦਰ ਆ ਗਿਆ, ਇਹਨਾਂ ਗੁਰੂਆਂ ਦੇ ਔਰ ਸਾਧ ਭਗਤਾਂ ਦੇ ਵੀ ਅੰਦਰ ਉਹ ਆ ਗਿਆ, ਔਰ ਉੱਥੇ ਜਾ ਕੇ ਗਿਆਨ ਆਉਂਦਾ ਉਸ ਸਟੇਜ 'ਤੇ ਸਾਰਾ ਗਿਆਨ। ਉਸ ਸਥਾਨ ਕਾ ਨਹੀਂ ਵਿਨਾਸ, ਅੰਤਰੇ ਹੋਏ ਗਿਆਨ ਪ੍ਰਗਾਸ, ਔਰ ਅੱਗੇ ਕੀ ਹੈ ਜੀ, ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਅੰਦਰਲੀ ਜਿਹੜੀ ਜੋਤ ਪ੍ਰਗਟ ਹੋਈ ਸੀ ਅੰਦਰ, ਉਹ ਵੱਡੀ ਜੋਤ ਨਾਲ ਜਾ ਕੇ, ਅਤੇ ਜਿੱਦਾਂ ਇੱਕ ਛੋਟੀ ਮੋਮਬੱਤੀ ਵੱਡੀ ਮੋਮਬੱਤੀ ਦੀ ਲੋਚ ਵੜ ਜਾਂਦੀ ਹੈ, ਇੱਦਾਂ ਜੋਤੀ ਸੰਗ ਜੋਤ ਸਮਾਨਾ, ਪਾਣੀ 'ਚ ਪਾਣੀ ਮਿਲ ਜਾਣਾ। ਇਹ ਹਾਲਤ ਕੀ ਹੁੰਦੀ ਹੈ, ਇੱਕ ਘੜਾ ਪਾਣੀ ਦਾ ਭਰਿਆ ਹੋਵੇ, ਹਾਲੀ ਉਣਾ ਹੋਵੇ, ਇੱਕ ਬੰਦੇ ਨੂੰ ਕਹੋ ਜੀ ਮਿਲਣਾ ਦੱਸਿਆ ਬਾਣੀ 'ਚ ਜਿੱਥੇ ਮਿਲਣਾ ਆ ਜਾਏ, ਜਿਉਂ ਜਲ ਮੇਂ ਜਲ ਆਏ ਖਟਾਨਾ। ਉਹ ਬੰਦੇ ਨੂੰ ਕਹੋ ਜੀ ਭਾਈ ਇੱਕ ਗਿਲਾਸ ਪਾਣੀ ਦਾ ਲਿਆ ਅਤੇ ਇਸ ਘੜੇ 'ਚ ਪਾ ਦੇ। ਉਹ ਲਿਆ ਕੇ ਅਤੇ ਪਾਣੀ ਘੜੇ 'ਚ ਪਾ ਦਿੰਦਾ, ਉਹਨੂੰ ਫਿਰ ਜਿਹੜਾ ਘੜੇ 'ਚ ਪਾਣੀ ਜਿਹਨੇ ਪਵਾਇਆ ਹੋਏ ਉਹਨੂੰ ਕਹਿੰਦਾ ਭਾਈ ਜਿਹੜਾ ਆਪਣਾ ਗਿਲਾਸ ਪਾਣੀ ਦਾ ਪਾਇਆ ਨਾ ਉਹਨੂੰ ਕੱਢ ਲੈ। ਉਹ ਕਹਿੰਦੀ ਹੁਣ ਹੀ ਕੱਢ ਦਿੰਦਾ, ਉਹ ਡੁਬੋ ਕੇ ਕੱਢ ਲੈਂਦਾ। ਕਹਿੰਦੇ ਨਹੀਂ ਭਾਈ ਜਿਹੜਾ ਪਾਣੀ ਪਾਇਆ ਸੀ ਨਾ ਉਹ ਹੀ ਕੱਢ ਬਾਹਰ, ਬਾਕੀ ਨਾ ਹੋਵੇ। ਉਹ ਕਹਿੰਦਾ ਜੀ ਤੁਸੀਂ ਮੈਨੂੰ ਟਿਚਕਰ ਕਰਦੇ ਹੋ, ਕਦੀ ਪਾਣੀ ਉਹ ਤਾਂ ਮਿਲ ਗਿਆ ਵਿੱਚ। ਇਸ ਤਰ੍ਹਾਂ ਜਿਹੜੇ ਅੰਦਰ ਮਿਲ ਜਾਂਦੇ ਉਹ ਬਾਹਰ ਨਹੀਂ ਆਉਂਦੇ। ਉਹ ਮਨ ਉਹ ਪਾਣੀ ਨਾ ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਜਿੱਦਾਂ ਮੋਮਬੱਤੀ ਸਾਡੀਆਂ ਸਾਰੀਆਂ, ਸਾਡੀ 'ਚ ਵੀ ਜੋਤ ਹੈ, ਹਰ ਇੱਕ 'ਚ ਜੋਤ ਆ, ਲੇਕਿਨ ਅਭਿਆਸ ਕਰਕੇ ਬੰਦਗੀ ਕਰਕੇ ਅੰਦਰ ਹੌਲੀ ਹੌਲੀ ਆਉਣੀ ਸ਼ੁਰੂ ਹੋ ਜਾਂਦੀ, ਔਰ ਉਸ ਜੋਤ ਨੂੰ ਵਧਾਉਣਾ ਹੀ ਸਾਰੀ ਚੀਜ਼ ਹੈ ਕਮਾਈ। ਉਹ ਜਿਹੜੀ ਜੋਤ ਪ੍ਰਗਟ ਹੋਈ ਹੈ ਉੱਥੇ ਜਾ ਕੇ ਵੱਡੀ ਜੋਤ ਜਿਹੜੀ ਅਕਾਲ ਪੁਰਖ ਦੀ ਹੈ ਉਹਦੇ ਵਿੱਚ ਸਮਾ ਜਾਂਦੀ ਛੋਟੀ ਜੋਤ, ਪਰ ਛੋਟੀ ਛੋਟੀ ਰਹਿੰਦੀ ਹੈ, ਰੱਬ ਨਹੀਂ ਬਣਦੀ। ਤੋਂ ਉਸ ਸਥਾਨ ਕਾ ਨਹੀਂ ਵਿਨਾਸ, ਅੰਤਰੇ ਹੋਏ ਗਿਆਨ ਪ੍ਰਗਾਸ। ਇਸੇ ਕਰਕੇ ਗਿਆਨ ਐਸੀ ਥਾਂ ਆ ਵੀ ਜਿਹੜੇ ਗੁਰੂ ਡੋਲੇ ਨਹੀਂ ਹੈ ਉਸ ਅਵਸਥਾ ਜਾਣ ਕੇ ਫਿਰ ਸਾਰੇ ਸ਼ਬਦ ਆਉਂਦੇ ਹੈ। ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ। ਮਿਟ ਗਏ ਗਵਨ ਮਨ ਦੇ, ਗਵਨ ਕਹਿੰਦੇ ਭਾਉਣ ਨੂੰ, ਮਨ ਜਿਹੜਾ ਹਰ ਵੇਲੇ ਬਾਹਰ ਨਿਕਲ ਰਹਿੰਦਾ ਸੀ ਇਹਦੇ ਗਵਨ ਮੁੱਟ ਗਏ, ਘੁੰਮਦਾ ਹੀ ਨਹੀਂ ਬਾਹਰ। ਹੁਣ ਮਿਟ ਗਏ ਗਵਨ ਪਾਏ ਬਿਸਰਾਂ, ਐਨ ਟਕਾ 'ਚ ਮਨ ਬੈਠ ਕੇ ਅੰਦਰ ਉਹਦੇ ਭਾਉਣੇ ਬੰਦ ਹੋ ਗਏ। ਮਿਟ ਗਏ ਗਵਨ ਪਾਏ ਬਿਸਰਾਮ, ਕੀ ਗੁਰੂ ਨਾਨਕ ਤੋਂ ਬਲ ਜਾਂਦੇ ਆ ਜਾਂ ਕਿਸੇ ਗੁਰੂ ਤੋਂ? ਦੇਖਿਓ ਹੁਣ ਬਾਣੀ ਇੱਕ ਨੂੰ ਇੱਕ ਤੋਂ ਕੁਰਬਾਨ ਜਾਂਦੀ ਹੈ, ਨਾਨਕ ਪ੍ਰਭ ਕੇ ਸਦ ਕੁਰਬਾਨ। ਨਾਨਕ ਪ੍ਰਭ ਨਹੀਂ ਹੈ, ਨਾਨਕ ਛਾਪ ਆ ਉੱਥੇ, ਨਾਨਕ ਜੋਤ ਦੀ ਬਾਣੀ ਹੈ, ਉਹਨੂੰ ਨਾਨਕ ਜੋਤ ਕਹਿ ਰਹੀ ਵੀ ਹਾਂ ਅਕਾਲ ਪੁਰਖ ਦੇ ਕੁਰਬਾਨ ਹਾਂ ਮੈਂ, ਜਿਹੜਾ ਮੇਰਾ ਮਨ ਵੀ ਖੜੋ ਗਿਆ, ਮੈਨੂੰ ਗਿਆਨ ਵੀ ਆਉਣ ਲੱਗ ਪਿਆ, ਔਰ ਮੈਂ ਸਾਧ ਸੰਗਤ 'ਚ ਵੀ ਜਾ ਕੇ ਬੈਠ ਗਿਆ। ਤੋ ਇਹ ਸਾਧ ਸੰਗਤ ਦਾ ਸਥਾਨ ਜਿਹੜਾ ਹੈ, ਇੱਥੇ ਸਤਿਗੁਰੂ ਸੰਤ ਕਹਿ ਲਓ, ਸਤਿਗੁਰੂ ਕਹਿ ਲਓ, ਸਾਧ ਕਹਿ ਲਓ, ਜਿੱਥੇ ਸਿੰਗੂਲਰ ਹੋਵੇ ਉਹ ਇਹ ਸਤਿਗੁਰੂ ਵੱਲ ਇਸ਼ਾਰਾ ਹੈ। ਔਰ ਇਹ ਸਤਿਗੁਰੂ ਅੰਦਰ ਆਇਆ ਔਰ ਉਹਦੇ ਵਿੱਚ ਬਾਬੇ ਨਾਨਕ ਨਾਲ ਫਿਰ ਦੂਸਰਾ ਜਿਹੜਾ ਸ਼ਬਦ ਬਾਬੇ ਨਾਨਕ ਦਾ ਪੈ ਲਿਆ ਵੀ ਮੈਂ ਜਿਹੜਾ ਉਹ ਸਤਿਗੁਰ ਸਾਧ ਅੰਦਰ ਆਉਣਾ ਹੈ ਉਹਦੀ ਮੈਂ ਭਗਤੀ ਕਰ ਕਰਕੇ ਸੇਵਾ ਹੀ ਨਹੀਂ ਕੀਤੀ, ਕਿਉਂਕਿ ਉਹ ਸਰੀਰ ਨਹੀਂ ਹੈ, ਉਹਦੀ ਸੇਵਾ ਵੀ ਉਹ ਸ਼ਬਦ ਰੂਪੀ ਹੈ ਅੰਦਰ, ਔਰ ਉਹਦੀ ਸ਼ਬਦ ਨਾਲ ਹੀ ਸੇਵਾ ਹੁੰਦੀ ਹੈ। ਤੋ ਸਤਿਗੁਰ ਸਾਧ ਜਿਹੜਾ ਸੀ ਬਾਬਾ ਨਾਨਕ ਕਹਿੰਦਾ ਮੇਰੇ ਅੰਦਰ ਆ ਗਿਆ, ਔਰ ਤੂੰ ਤਾਂ ਹਲੀ ਆਪਣੇ ਮਨ ਨੂੰ ਕਹਿ ਰਿਹਾ ਵੀ ਤੂੰ ਉਹ ਸਤਿਗੁਰ ਸਾਧ ਦੀ ਸੇਵਾ ਭਗਤੀ ਕਰ ਕਰਕੇ ਤਾਂ ਕੀਤੀ ਹੀ ਨਹੀਂ, ਤੇਰੇ ਜੀਵਨ ਦੇ ਫਿਟੇ ਮੂੰਹ 100 ਵਾਰੀ ਔਰ ਬਿਨ ਨਾਵੇਂ ਤੇਰੇ ਅੰਦਰ ਨਾਮ ਵੀ ਨਹੀਂ ਹੈ, ਇਹ ਕਾਹਦਾ ਜੀਵਨ ਹੈ, ਕਾਹਦੀ ਲਾਈਫ ਹੈ? ਤੋ ਦੋ ਤੁਕਾਂ ਬਾਬੇ ਨੇ ਇਸੇ ਕਰਕੇ ਲਾਈਆਂ। ਹੁਣ ਆਪ ਵਿਚਾਰ ਕਰ ਲਿਓ ਵੀ ਗੁਰੂ ਨਾਨਕ ਦਾ ਜਿਹੜਾ ਸ਼ਬਦ ਹੈ ਕਦੀ ਆਪਣੇ ਆਪ ਨੂੰ ਕਹਿ ਸਕਦੇ ਵੀ ਮੈਂ ਹੋਈ ਸਤਿਗੁਰ? ਬਾਬੇ ਨਾਨਕ ਦੇ ਸ਼ਬਦ ਹੈ, ਪਿਛਲੀਆਂ ਚੌਂਕਿਆਂ 'ਚ ਦੱਸਿਆ ਸੀ ਉਹਨਾਂ ਨੇ ਆਸਾ ਦੀ ਵਾਰ 'ਚ ਕਿਹਾ ਵੀ ਇਸ ਪਾਵਰ, ਇਹ ਜੋੜਨਹਾਰਾ ਲਿੰਕ ਜਿਹੜਾ ਆਉਂਦਾ ਹੈ ਸਤਿਗੁਰੂ, ਉਹਦੇ ਬਗੈਰ ਕੋਈ ਰੱਬ ਨੂੰ ਨਹੀਂ ਪਾ ਸਕਦਾ, ਪਹਿਲਾਂ ਉਹ ਆਉਣਾ ਅੰਦਰ ਬਾਅਦ 'ਚ ਉਹ ਆਉਣਾ। ਪਹਿਲੀ ਨਿਸ਼ਾਨੀ ਹੈ ਇਸ ਬਾਣੀ ਦੀ ਵੀ ਪਹਿਲਾਂ ਅੰਦਰ ਸਤਿਗੁਰ ਆਏਗਾ, ਉਹ ਸਤਿਗੁਰ ਦੇ ਨਹੀਂ ਹੈ, ਉਹ ਯੂਨੀਵਰਸਲ ਸਤਿਗੁਰ ਹੈ, ਉਹ ਸਾਰਿਆਂ ਦਾ ਸਾਂਝਾ ਸਤਿਗੁਰ ਹੈ। ਉਹ ਸਤਿਗੁਰ ਕੀ ਹੈ? ਇੱਕ ਐਸੀ ਰੱਬ ਦੀ ਲੈਫਟੀਨੈਂਟ ਪਾਵਰ ਹੈ ਛੱਡੀ ਦੁਨੀਆ ਦੇ ਭਲੇ ਲਈ। ਆਪ ਉਹ ਬੇਅੰਤ ਹੈ, ਪਹਿਲਾਂ ਉਹ ਪਾਵਰ ਇਨਸਾਨ ਦੇ ਅੰਦਰ ਆਉਂਦੀ ਹੈ, ਉਹਨੂੰ ਪਾਵਰ ਕਹਿ ਲਓ, ਹਸਤੀ ਕਹਿ ਲਓ, ਵਜੂਦ ਕਹਿ ਲਓ, ਔਰ ਉਹਨੂੰ ਸੱਤੇ ਗੁਰ ਕਹਿ ਲਓ। ਉਹ ਜਿਹੜੀ ਅੰਦਰ ਆਉਂਦੀ ਹੈ ਉਹ ਪਹਿਲਾਂ ਥੋੜ੍ਹੀ ਜਿਹੀ ਆਏਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਰੱਬ ਜਦੋਂ ਕਿਰਪਾ ਕਰਦਾ ਨਾ, ਜੋੜਨ ਹਾਰਾ ਲਿੰਕ ਅਭਿਆਸੀ ਦੇ ਅੰਦਰ ਥੋੜ੍ਹੀ ਜਿਹੀ ਕਲਾ ਵਰਤਦੀ, ਉਹਨੂੰ ਕਹਿੰਦੇ ਕੋਈ ਚੇਂਜ ਆ ਰਹੀ ਮੇਰੇ ਅੰਦਰ, ਇਹ ਕੀ ਚੀਜ਼ ਹੋ ਗਈ। ਕਹਿੰਦੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਉਹ ਸਾਧੂ ਸੰਗ ਵੀ ਅੰਦਰ ਹੀ ਹੈ, ਥੋੜ੍ਹਾ ਜਿਹਾ ਪਹਿਲਾਂ ਹੋਏਗਾ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਥੋੜ੍ਹਾ ਜਿਹਾ ਕਿਉਂ? ਕਿਉਂਕਿ ਅਗਲੀ ਲਾਈਨ ਆ, ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਉਂ ਰੰਗ, ਹੋਰ ਰੰਗ ਚੜ੍ਹਦਾ ਜਿਉਂ ਜਿਉਂ ਉਹ ਅੰਦਰ ਹੋਰ ਪ੍ਰਗਟ ਹੁੰਦਾ ਹੈ। ਇਹ ਉਹ ਸਾਧੂ ਸੰਗ ਨਹੀਂ ਵੀ ਅਸੀਂ ਕਿਸੇ ਡੇਰੇ ਵਾਲੇ ਸਾਧੂ ਕੋਲ ਜਾ ਕੇ ਜਿਉਂ ਜਿਉਂ ਜਾਣਾ ਹੋਰ ਕਰਾਂਗੇ ਸਾਡੇ 'ਤੇ ਰੰਗ ਚੜ੍ਹਦੇ ਨਹੀਂ। ਉਹ ਹੈ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਹੜਾ ਹੁਣ ਬਾਬੇ ਨਾਨਕ ਨੂੰ ਇਸ ਸ਼ਬਦ 'ਚ ਸਤਿਗੁਰ ਦਾ ਸੰਗ ਅੰਦਰ ਹੋ ਰਿਹਾ, ਔਰ ਉਹਦੀ ਉਹ ਸੇਵਾ ਭਗਤੀ ਕਰ ਕਰਕੇ ਕਰ ਰਿਹਾ, ਅਤੇ ਉਹਨੇ ਤੁਕ ਲਾਈ
ਸਤਿਗੁਰ ਸਾਧਨ ਸੇ ਨਾ ਸੇਵਿਆ ਹਰ ਭਗਤੇ ਨਾ ਪਾਏ। ਸਤਿਗੁਰ ਸਾਧਨ ਸੇਵਿਆ ਹਰ ਭਗਤੇ ਨਾ ਪਾਈ।
ਇਹ ਗਿਆਨ 'ਚ ਸਤਿਗੁਰ ਫਿਰ ਕਿਉਂ ਲਿਖਿਆ? ਸਾਰਾ ਹੀ ਜਿੰਨਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ, ਰੈਵੋਲਿਊਸ਼ਨਰੀ ਗਿਆਨ ਹੈ, ਯੁੱਗ ਨੂੰ ਪਲਟਾ ਦੇਣਾ ਸੀ। ਕਿਉਂਕਿ ਯੁੱਗਾਂ ਯੁੱਗਾਂ 'ਚੋਂ ਸਾਡੀ ਰਿਸ਼ੀ ਮੁਨੀਆਂ ਤੋਂ ਸਾਰਿਆਂ 'ਚੋਂ ਗੁਰੂ ਸਤਿਗੁਰੂ ਇਹ ਦੇਹ 'ਚ ਮੰਨੀ ਆ ਰਹੇ, ਦੇਹ 'ਚ ਬੌਡੀ 'ਚ ਹੈ ਵੀ ਸੰਤ ਅਤੇ ਸਾਧ। ਸਾਡੀ ਸਾਰੀ ਬਾਣੀ 'ਚ ਦੇਹ ਭੱਜੀ ਪਈ ਹੈ, ਦੇਹ ਅਭਿਆਸ ਖਤਮ ਹੈ। ਗੁਰੂ ਨਾਨਕ ਨਾ ਹੀ ਆ ਸ਼ਬਦ ਦੇ ਰਿਹਾ ਵੀ ਮੇਰਾ ਜਿਹੜਾ ਅੰਦਰ ਸਤਿਗੁਰੂ ਪ੍ਰਗਟ ਹੋਣਾ ਹੈ ਉਹਦੀ ਦੇਹ ਨਹੀਂ ਹੈ, ਉਹਦੀ ਸੇਵਾ ਕਿੱਦਾਂ ਕਰਾਂਗੇ? ਉਹਦੀ ਸੇਵਾ ਵੀ ਨਾਮ ਜਪ ਕੇ ਹੁੰਦੀ, ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਤੋਂ ਸਤਿਗੁਰ ਜਿਹੜਾ ਅੰਦਰ ਪ੍ਰਗਟ ਹੋਣਾ ਹੈ ਉਹਦੀ ਸੇਵਾ ਕੀ ਹੈ? ਉਹਦੀ ਸੇਵਾ ਵੀ ਬੰਦਗੀ ਕਰਨਾ ਹੀ, ਨਾਮ ਹੋਰ ਜਪ, ਉਹ ਹੋਰ ਵਧੇਗਾ ਅੰਦਰ ਉਹ ਸਾਰੀ ਪਾਵਰ। ਉਸ ਪਾਵਰ ਦੇ ਲਿੰਕ ਤੋਂ ਬਗੈਰ ਕੋਈ ਰੱਬ ਨੂੰ ਨਹੀਂ ਦੇਖ ਸਕਦਾ। ਰੱਬ ਹਮੇਸ਼ਾ ਹੀ ਸਾਰੇ ਸ਼ਬਦਾਂ 'ਚ ਕਹਿੰਦਾ ਵਿਆਸੀ ਨੂੰ, ਕੰਮ ਥਰੂ ਪ੍ਰੋਪਰ ਚੈਨਲ, ਪਹਿਲਾਂ ਆਪਣੇ ਅੰਦਰ ਸਤਿਗੁਰੂ ਖੜਾ ਕਰ। ਮੈਂ ਸਿੱਧਾ ਨਹੀਂ ਕਿਸੇ ਨੂੰ ਦਰਸ਼ਨ ਦੇਵਾਂਗਾ, ਅਸੀਂ ਦੋ ਲਾਈਨਾਂ ਦਿੰਦੇ ਹਾਂ ਬੜੀਆਂ ਇੰਪੋਰਟੈਂਟ ਗੁਰੂ ਰਾਮਦਾਸ ਸਾਹਿਬ ਦੀਆਂ। ਦਰਸ਼ਨ ਹਰ ਦੇਖਣ ਕਹਿ ਤਾਂ, ਗੁਰੂ ਰਾਮਦਾਸ ਸਾਹਿਬ ਕਹਿੰਦੇ ਮੇਰਾ ਬਹੁਤ ਜੀ ਕਰਦਾ ਵੀ ਮੈਂ ਰੱਬ ਦੇ ਦਰਸ਼ਨ ਕਰਾਂ। ਦਰਸ਼ਨ ਹਰ ਦੇਖਣ ਕੇ ਤਾਂ ਹੀ, ਇੱਕ ਨਿੱਕੀ ਜੀ ਰਹਾਉ ਦੀਆਂ ਦੋ ਤੁਕਾਂ, ਔਰ ਐਡਾ ਲੰਮਾ ਸ਼ਬਦ ਹੈ ਜਿੱਥੇ ਝੱਖੜ ਝਾਂਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਏ, ਕਦੇ ਉਹਦੀ ਰਹਾਉ ਦੀ ਤੁਕ ਦੇਖਿਆ ਕਰੋ। ਉਹ ਹੈ ਔਰ ਜੋੜਨ ਆ ਰਹਾ ਲਿੰਕ ਆਏਗਾ ਉਹਦੇ ਬਗੈਰ ਨਹੀਂ ਮਿਲਣਾ। ਗੁਰੂ ਰਾਮਦਾਸ ਸਾਹਿਬ ਦੀ ਬਾਣੀ ਹੈ ਮਹੱਲੇ ਚੌਥੇ ਦੀ। ਦਰਸ਼ਨ ਹਰ ਦੇਖਣ ਕੇ ਤਾਂ ਹੀ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਕੌਣ ਕਿਰਪਾ ਕਰੇਗਾ? ਨਾ ਤਾਂ ਅਭਿਆਸੀ ਕਰ ਸਕਦਾ। ਤਿੰਨ ਚੀਜ਼ਾਂ ਆ ਗਈਆਂ, ਇੱਕ ਕਿਰਪਾ ਕਰਨ ਵਾਲਾ, ਇੱਕ ਜਿਹੜੀ ਵਿੱਚ ਚੀਜ਼ ਆਉਣੀ ਲਿੰਕ, ਇੱਕ ਜਿਹਨੇ ਪੈਦਾ ਕਰਨਾ ਆਪਣੇ ਅੰਦਰ। ਤੋਂ ਤਿੰਨ ਚੀਜ਼ਾਂ ਚੱਲਣਗੀਆਂ, ਅਭਿਆਸੀ ਉਹਦੇ ਅੰਦਰ, ਜੋੜਨ ਹਾਰਾ ਲਿੰਕ, ਔਰ ਉੱਧਰ ਅਕਾਲ ਪੁਰਖ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਔਰ ਦਰਸ਼ਨ ਹਰ ਦੇਖਣ ਕੇ ਤਾਂ ਹੀ। ਮਹਾਰਾਜ ਕਹਿੰਦੇ ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਪਹਿਲਾਂ ਸਤਿਗੁਰ ਤੇਰੇ ਅੰਦਰ ਮੇਲ ਕਰੇਗਾ। ਕਿਰਪਾ ਕਰੇ ਕੌਣ? ਪਰਬ੍ਰਹਮ। ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਔਰ ਫਿਰ ਉਹਨੇ ਕੋਈ ਛੂ ਮੰਤਰ ਨਹੀਂ ਕਰ ਦੇਣਾ ਸਤਿਗੁਰ ਨਾਲ, ਤਾਂ ਤੂੰ ਭਗਤੀ ਕਰਾਊਗਾ, ਉਹਦੇ ਬਗੈਰ ਨਹੀਂ ਤੁਸੀਂ ਮਿਲ ਸਕਦੇ। ਉਹ ਕੀ ਹੈ? ਹਰ ਹਰ ਨਾਮ 'ਤੇ ਆਈ। ਇਹ ਤਿੰਨ ਚੀਜ਼ਾਂ ਹੋ ਗਈਆਂ ਵੀ ਹਰ ਹਰ ਨਾਮ 'ਤੇ ਆਏਗਾ ਹੀ ਅਤੇ ਅੰਦਰ ਉਹ ਪ੍ਰਗਟ ਹੋਣਾ, ਔਰ ਜੇ ਉਹ ਪ੍ਰਗਟ ਹੋ ਗਿਆ ਉਹ ਆਣ ਕੇ ਰੱਬ ਨਾਲ ਮਿਲੇਗਾ, ਉਹਦੇ ਬਗੈਰ ਹਰ ਦੇ ਦਰਸ਼ਨ ਨਹੀਂ ਹੋ ਸਕਦੇ। ਦਰਸ਼ਨ ਹਰ ਦੇਖਣ ਕੇ ਤਾਂ ਹੀ, ਕਿਰਪਾ ਕਰੇ ਪਹਿਲਾਂ ਸਤਿਗੁਰ ਅੰਦਰ ਆਏਗਾ, ਉਹ ਆਏਗਾ ਤਾਂ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ 'ਤੇ ਆਈ। ਧਿਆਨ ਲੱਗ ਜਾਂਦਾ ਉਸ ਵੇਲੇ ਜਦੋਂ ਸਤਿਗੁਰ ਅੰਦਰ ਆਉਂਦਾ, ਆਹ ਹਰ ਹਰ ਨਾਮ 'ਤੇ ਆਈ ਰਹਾਉ ਦਿੱਤਾ, ਇਹਦੇ ਬਗੈਰ ਹੁਣ ਤਿੰਨੇ ਚੀਜ਼ਾਂ ਇਸ ਤਰ੍ਹਾਂ ਬਾਬਾ ਨਾਨਕ ਆਪਣੀ ਆਸਾ ਦੀ ਵਾਰ 'ਚ ਕਲੀਅਰ ਕਰੇਗਾ। ਬਿਨ ਸਤਿਗੁਰ ਕਿਨੇ ਨਾ ਪਾਇਓ। ਹੁਣ ਤੁਸੀਂ ਦੱਸ ਦਿਓ, ਅੱਜ ਕੱਲ੍ਹ ਦੇ ਜਿਹੜੇ ਸਤਿਗੁਰ ਬਣਦੇ ਬੜੇ ਚੰਗੇ ਆ, ਨਾਮ ਜਪ ਰਹੇ ਆ, ਸਭ ਕੁਛ ਠੀਕ ਹੈ, ਇਸੇ ਪੁਆਇੰਟ 'ਤੇ ਖੰਝੇ ਹੈ। ਜਿਹੜਾ ਆਪ ਸਤਿਗੁਰ ਦੇਹ 'ਚ ਬੈਠ ਕੇ ਵੀ ਮੈਂ ਸਤਿਗੁਰ ਹਾਂ ਹੋਮੇ ਹੱਲੀ, ਬਾਬਾ ਨਾਨਕ ਕਹਿੰਦਾ ਉਸ ਬਿਨ ਸਤਿਗੁਰ, ਬਾਬਾ ਨਾਨਕ ਦੀ ਬਾਣੀ ਗਰੀਬੀ 'ਚ ਹੈ ਸਾਰੀ, ਗੁਰੂਆਂ ਦੀ, ਗੁਰੂ ਬਣ ਕੇ ਵੀ ਬਾਣੀ ਨਹੀਂ ਲਿਖੀ ਸਾਰੀ, ਸੇਵਕ ਨੀਚ ਔਰ ਗੋਲਾ ਲਾਲਾ, ਬਾਣੀ ਬਹੁਤ ਨੀਚ ਹੋ ਕੇ ਲਿਖੀ ਹੈ ਸਾਰੀ। ਆਪ ਉਹ ਸਤਿਗੁਰ ਨੂੰ ਅਤੇ ਅਕਾਲ ਪੁਰਖ ਨੂੰ ਵੱਡਾ ਸਮਝਿਆ ਸਾਰੀ ਬਾਣੀ 'ਚ। ਤੋ ਪੌੜੀ ਆਈ, ਬਿਨ ਸਤਿਗੁਰ ਕਿਨੇ ਨਾ ਪਾਇਓ, ਨਾ ਪਾਇਆ ਸੀ ਪਿੱਛੇ ਅਤੇ ਨਾ ਹੁਣ ਪਾਏਗਾ, ਨਾ ਗਾਂਹ ਪਾਏਗਾ। ਤਿੰਨ ਚੀਜ਼ਾਂ ਆਉਣੀਆਂ, ਕਿਨ ਪਾਉਣਾ? ਅਭਿਆਸੀ ਨਾ, ਉਹ ਬਾਬਾ ਨਾਨਕ ਆਪ ਬਣਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਕੀ ਪਾਉਣਾ? ਅਕਾਲ ਪੁਰਖ ਨੂੰ। ਪਰ ਬਿਨ ਸਤਿਗੁਰ ਵਿੱਚ ਲਿੰਕ ਹੋਣਾ ਚਾਹੀਦਾ, ਜੋੜਨ ਹਾਰਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਆਪਣੇ ਨਾਲ ਨਹੀਂ, ਵਿਛੜਿਆ ਮੇਲੇ ਪ੍ਰਭੂ ਔਰ ਹਰ ਦਰਗੇ ਕਾ ਬਸੀਠ। ਔਰ ਦਰਗਾਹ ਦਾ ਵੀ ਵਕੀਲ ਹੈ, ਬਸੀਠ ਕਹਿੰਦੇ ਵਕੀਲ ਨੂੰ। ਔਰ ਦਰਗਾਹ ਤੱਕ ਉਹ ਸਤਿਗੁਰੂ ਜਾਂਦਾ ਜਿਹੜਾ ਅੰਦਰ ਪ੍ਰਗਟ ਹੋਣਾ, ਲੇਕਿਨ ਉਹ ਜੋੜਨ ਹਾਰਾ ਲਿੰਕ, ਉਹਦੇ ਬਗੈਰ ਰੱਬ ਨਹੀਂ ਮਿਲਦਾ, ਨਾ ਪਿੱਛੇ ਮਿਲਿਆ ਸੀ ਕਿਸੇ ਨੇ। ਬਾਬੇ ਨਾਨਕ ਨਾ ਅਕਾਲ ਪੁਰਖ ਦੀ ਡਿਸਿਪਲਨ ਦੱਸ ਦਿੱਤੀ ਵੀ ਉਸ ਹਸਤੀ ਤੋਂ ਬਗੈਰ ਕਿਸੇ ਨਾਲ ਸਿੱਧਾ ਰੱਬ ਨਹੀਂ ਪਾਇਆ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਹੋ। ਉੱਥੇ ਪੱਪੇ ਨੂੰ ਔਂਕੜ ਹੈ, ਇਹ ਅਕਾਲ ਪੁਰਖ ਵੱਲ ਇਸ਼ਾਰਾ। ਅਕਾਲ ਪੁਰਖ ਨਾ ਆਪਣੀ ਫੁੱਲ ਸੈਲਫ ਜਿਹੜਾ ਸੀ ਉਹ ਸਤਿਗੁਰ ਦੇ ਅੰਦਰ ਰੱਖ ਦਿੱਤਾ, ਸਤਿਗੁਰ ਵਿੱਚ ਆਪ ਰੱਖੇ ਉਹਨੂੰ। ਔਰ ਬਾਬਾ ਨਾਨਕ ਕਹਿੰਦਾ ਉਹਨੂੰ ਤੂੰ ਪ੍ਰਗਟ ਕਰ ਸਕਦਾ ਅੰਦਰ, ਕਰ ਪ੍ਰਗਟ, ਨਾਮ ਨੂੰ ਆਖ ਔਰ ਉਹਨੂੰ ਹੀ ਸੁਣ। ਸ਼ਬਦ ਸੁਰਤੀ ਖੇਲ ਦੇ ਰਿਹਾ ਬਾਬਾ, ਕਰ ਪ੍ਰਗਟ, ਆਖ ਸੁਣਾਇਆ, ਨਾਮ ਨੂੰ ਆਖ ਔਰ ਉਹਨੂੰ ਧਿਆਨ ਨਾਲ ਸੁਣ। ਤੇਰਾ ਨਾਮ ਜੇ ਸੁਣਦਾ ਨਹੀਂ ਤੇਰੇ ਚਿੱਤ ਬਾਹਰ ਗਏ ਆ, ਇਸ ਕਰਕੇ ਨਾਮ ਜਪ ਔਰ ਉਹਨੂੰ ਹੀ ਸੁਣ, ਸੁਰਤ ਰੱਖ, ਅੰਦਰ ਹੀ ਪ੍ਰਗਟ ਹੋ ਜਾਣਾ। ਪਰ ਉਹਦੇ ਬਗੈਰ ਨਾ ਪਿੱਛੇ ਪਾਇਆ ਸੀ, ਨਾ ਕੋਈ ਗਾਂਹ ਪਾਏਗਾ। ਬਿਨ ਸਤਿਗੁਰ ਕੇ ਹੁਣ ਬਾਬਾ ਨਾਨਕ ਉਹ ਪੌੜੀ 'ਚ ਕਦੀ ਨਹੀਂ ਆਪ ਸਤਿਗੁਰ ਬਣ ਸਕਦਾ, ਜਿੱਦਾਂ ਅੱਜ ਕੱਲ੍ਹ ਇਨਸਾਨ ਸਤਿਗੁਰ ਬਣੇ ਹੈ। ਪਰ ਉਹਨੂੰ ਵੀ ਉਹ ਵੀ ਇਸ ਭੇਦ ਨੂੰ ਸਮਝ ਕੇ ਉਹ ਆਪਣਿਆਂ ਸਾਰਿਆਂ ਨੂੰ, ਉਹ ਐਡੇ ਚੰਗੇ ਲੋਕ ਨੇ ਨਾਮ ਜਪਣ ਵਾਲੇ, ਉਹ ਆਪ ਉਹਨਾਂ ਦੇ ਹੈੱਡ ਜਿਹੜੇ ਸਤਿਗੁਰ ਬਣੇ ਸਾਰੇ ਸਾਫ਼ ਕਹਿੰਦੇ ਆ ਪੰਜਾਬ 'ਚ ਹੁਣ ਵੀ ਸਾਨੂੰ ਬਾਬਾ ਜੀ ਵੀ ਸ਼ੱਕ ਕਹਿ ਲਿਆ ਕਰੋ, ਸਤਿਗੁਰ ਨਹੀਂ ਹਾਂ ਅਸੀਂ। ਐਡੀ ਚੇਂਜ ਆ ਰਹੀ ਹੈ ਇਸ ਗਿਆਨ ਦੇ ਹਿਸਾਬ ਨਾਲ, ਔਰ ਕਾਹਦੇ ਲਈ ਆਈ ਵੀ ਅਸੀਂ ਕੋਈ ਨਾ ਕੁਛ ਸਮਝਣਾ ਸ਼ੁਰੂ ਕੀਤਾ। ਉਹ ਕਹਿੰਦੇ ਸਾਨੂੰ ਬਾਬਾ ਜੀ ਵੀ ਸ਼ੱਕ ਹੈ, ਉਹ ਸਾਡੇ ਤੱਕ ਸਾਰੀਆਂ ਖਬਰਾਂ, ਮੈਂ ਕਿਹਾ ਵੀ ਸਭ ਤੋਂ ਆਲਾ ਲੋਕ ਨੇ, ਕਿਉਂਕਿ ਸਤਿਗੁਰ ਕੋਈ ਹੋਰ ਚੀਜ਼ ਹੈ। ਹੁਣ ਅਸੀਂ ਕਹਿੰਦੇ ਵੀ ਸਤਿਗੁਰ ਕੀ ਹੈ, ਅਸੀਂ ਬਾਣੀ 'ਚ ਉਦਾਹਰਨ ਦਿੰਦੇ ਹਾਂ, ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ। ਉਹ ਕਿਹੜਾ ਸਤਿਗੁਰ ਹੈ ਜਿਹੜਾ ਅੱਜ ਕੱਲ੍ਹ ਬਣੇ ਜਾਂ ਬੈਠ ਕੇ ਵੀ ਮੈਂ ਸਤਿਗੁਰ ਹਾਂ, ਯੁੱਗ ਯੁੱਗ 'ਚ ਕਿੱਦਾਂ ਹੋ ਗਿਆ? ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ, ਇਹ ਪਹਿਲਾ ਬਾਣੀ ਦਾ ਉਦਾਹਰਨ ਦਿੱਤਾ। ਇਹ ਕੀ ਹੈ? ਅਸੀਂ ਇੰਨੀ ਮਿਹਨਤ ਕੱਢ ਕੇ ਵੀ ਆਰ ਬ੍ਰਿੰਗਿੰਗ ਦੀ ਬਿਗੈਸਟ ਗਨਸ, ਸ਼ਬਦ ਦੀਆਂ ਐਡੀਆਂ ਤੋਪਾਂ ਚਲਾ ਰਹੇ ਹਾਂ ਜਿਹੜੇ ਕਿ ਫੇਲ ਨਹੀਂ ਹੋ ਸਕਦਾ, ਔਰ ਦੁਨੀਆ ਨੂੰ ਹੋਸ਼ ਆ ਕੇ ਅਸੀਂ ਸਹੀ ਰਾਸਤੇ 'ਤੇ ਟਰੈਕ 'ਤੇ ਚੜ੍ਹ ਸਕਦੇ ਹਾਂ। ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਪੀੜ੍ਹੀ, ਆਹ ਹਾ ਕਲਯੁੱਗ ਦੇ ਵਿੱਚ ਆ ਨੌ ਪੀੜ੍ਹੀਆਂ ਚੱਲੀਆਂ, ਜਿਹੜਾ ਮਹੱਲੇ ਨੌ ਰੰਜੀ ਦੀ ਬਾਣੀ ਆਈ ਬਾਬਾ ਨਾਨਕ ਤੋਂ ਬਾਅਦ, ਉਹ ਸਤਿਗੁਰ ਹੀ ਅਗਲਿਆਂ 'ਚ ਜਾਂਦਾ ਸੀ। ਇੱਕ ਗੁਰੂ ਜੋਤੀ ਹੈ ਜਿਹੜੀ ਨਾਨਕ ਜੋਤ ਹੈ, ਇੱਕ ਨਾਨਕ ਜੋਤ ਦੇ ਵਿੱਚ ਸਤਿਗੁਰ ਦੀ ਜੋਤ ਹੈ, ਦੋ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਸਾਰੀਆਂ। ਨਾਨਕ 'ਚ ਆਈ ਪਹਿਲਾਂ, ਉਹਨੇ ਗਾਲ ਰਹਿਣੇ, ਜੋਤ ਉਹਾ ਜੁਗਤ ਸਾਏ, ਸੈਂਕ ਆਇਆ ਫਿਰ ਪਲਟੀਏ, ਝੁੱਲੇ ਸੋ ਛੱਤ ਨਾਰੰਜਣੀ, ਮਲ ਤਖਤ ਬੈਠਾ ਗੁਰ ਹੱਟੀਏ। ਮਤਲਬ ਉਹ ਇੱਕ ਗੁਰੂ ਕੋ, ਬਾਬੇ ਨਾਨਕ ਦੀ ਐਡੀ ਵੱਡੀ ਕਮਾਈ ਸੀ ਉਹਦੇ ਵਿੱਚ, ਉਹਨਾਂ ਨਾਲ ਆਹ ਸਤਿਗੁਰ ਸਾਧ ਆਪਣੇ ਅੰਦਰ ਖੜ੍ਹਾ ਕਰਕੇ, ਔਰ ਉਹ ਗਾਂ ਫਿਰ ਉਹ ਆਪਣੇ ਆਪਣੀ ਕਮਾਈ, ਔਰ ਗਾਂ ਲੈਣੇ ਨੂੰ ਕੀ ਦਿੱਤਾ, ਲੈਣੇ ਦੀ ਫਰਾਈ ਹੈ, ਦੋਹੀਂ ਖੱਟੀਏ, ਉਹਦੇ ਕੋਲ ਦੋ ਖੱਟੀਆਂ ਸੀ, ਇੱਕ ਬਾਬੇ ਨਾਨਕ ਦੀ ਇੱਕ ਆਪਣੀ ਕਮਾਈ, ਲੈਣੇ ਦੀ ਫਰਾਈ ਹੈ, ਦੋਹੀਂ ਖੱਟੀਏ, ਚੁੱਲ੍ਹੇ ਸੱਚ ਨਿਰੰਜਣੀ, ਮਲ ਤਖਤ ਬੈਠਾ ਗੁਰ ਹੱਟੀਏ, ਕਰੇ ਜੁਗੁਰ ਫਰਮਾਇਆ, ਸਿਲ ਯੋਗ ਅਲੂਣੀ ਚੱਟੀਏ। ਉਹਦੀ ਬਾਬਤ ਮੁਸਲਮਾਨ ਲਿਖਾਰੀ ਲਿਖ ਰਹੇ ਨੇ ਗੁਰੂ ਅੰਗਦ ਸਾਹਿਬ ਬਾਬਤ, ਔਰ ਜੋ ਦੋ ਜੋਤਾਂ ਆ ਗਈਆਂ ਬਾਬੇ ਨਾਨਕ ਸਤਿਗੁਰੂ ਦੀ, ਜਿਹੜੀ ਬਾਬੇ ਨਾਨਕ ਨੇ ਆਪਣੀ ਕਮਾਈ ਕਰਕੇ ਪ੍ਰਗਟ ਕੀਤੀ ਸੀ ਪਿਛਲੇ ਜਨਮਾਂ ਜਨਮਾਂ ਤੋਂ ਵੀ, ਔਰ ਉਹਦੇ ਵਿੱਚ ਬਾਬੇ ਲਹਿਣੇ ਨਾ ਕੋਲ ਦੋ ਆਪਣੀ ਕਮਾਈ, ਇੱਕ ਬਾਬੇ ਨੇ ਸਾਰੀ ਕੁਛ ਸੌਂਪ ਦਿੱਤਾ ਆਪਣੀ ਜੋਤ ਵਿੱਚ, ਅਗਲੇ ਨਾ ਤਿੰਨ ਖੱਟੀਆਂ ਆ ਗਈਆਂ ਆਪਣੀ ਪਿਛਲਿਆਂ ਦੀ, ਮੁਹੱਲੇ ਨੌਵੇਂ ਤੱਕ ਨੌ ਖੱਟੀਆਂ ਚੱਲਦੀਆਂ। ਆਹਾ ਦਸਮ ਪਾਤਸ਼ਾਹ ਫਿਰ ਕੈਸਾ ਉੱਠਿਆ, ਉਹ ਕਹਿੰਦਾ ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਦਾਸ ਹੀ ਦਸਮ ਪਾਤਸ਼ਾਹ ਵੀ ਜ਼ਮੀਨ ਜ਼ਮਾਨ ਦੇ ਵਿੱਚ ਕੈਸੀ ਜੋਤ ਫਿਰ ਰਹੀ ਹੈ, ਇਹ ਅਸਲ ਹੈ ਬਾਣੀ ਉਹਨਾਂ ਦੀ ਅਕਾਲ ਉਸਤ ਦੇ ਵਿੱਚ, ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਉਹ ਘੱਟਦੀ ਹੈ ਨਾ ਵੱਧਦੀ ਹੈ, ਇੱਕ ਸਮਾਨ ਰਹਿੰਦੀ ਹੈ, ਔਰ ਉਹੀ ਹੈ ਜੋ ਜੋਤੀ ਸੰਗ ਜੋਤ ਸਮਾਨਾ। ਮਹਾਰਾਜ ਦਸਮ ਪਾਤਸ਼ਾਹ 24 ਘੰਟੇ ਉਸ ਜੋਤ ਦਾ ਰਸ ਮਾਣਦੇ ਸੀ, ਇਹ ਸੀ ਗੁਰੂ ਗੋਬਿੰਦ ਸਿੰਘ। ਜ਼ਮੀਨ ਜ਼ਮਾਨ ਕੇ ਵਿਖੈ ਸਮਸਤ, ਸਾਰੇ ਬੰਨੇ ਉਹ ਭਵਨਾਂ 'ਚ ਉੱਤੇ ਧਰਤ ਪਤਾਲ ਅਕਾਲ ਸਭ ਜੋਤ ਹੀ ਜੋਤ ਹੋ ਜਾਂਦੀ ਹੈ। ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਉਸੇ ਲਈ ਹੁਕਮ ਦਿੰਦੇ ਆ ਸਿੰਘਾਂ ਨੂੰ, ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਰੱਖ, ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸਾ, ਨਹੀਂ ਉੱਥੇ ਖਾਲਸ ਹੈ ਲਫਜ਼, ਤਾਂ ਤੂੰ ਪਿਓਰ ਆ, ਪੂਰਨ ਜੋਤ ਜਗੈ ਘੱਟ ਮੈਂ, ਨਹੀਂ ਤਾਂ ਤੂੰ ਹਾਲੇ ਤੱਕ ਪੂਰਾ ਨਹੀਂ ਆ, ਤਾਂ ਨਹੀਂ ਨਖਾਲਸ ਜਾਣੇ, ਖਾਲਸਾ ਨਹੀਂ ਉੱਥੇ ਖਾਲਸ ਅਤੇ ਨਖਾਲਸ ਹੈ, ਕਿਉਂਕਿ ਪੂਰਨ ਜੋਤ ਜਿਨ ਚਿਕ ਨਹੀਂ ਜਗਦੀ, ਅਸੀਂ ਹੋਰ ਭੇਦ ਖੋਲ ਦੀਏ, ਕਦੀ ਕਦੀ ਉਹਦੀ ਕਿਰਪਾ ਨਾ ਅਭਿਆਸੀ ਅਤੇ ਐਸੀ ਕਲਾ ਵਰਤਦੀ ਹੈ, ਇਹ ਅੰਦਰ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਆਉਂਦੀਆਂ ਹੈ, ਅਭਿਆਸੀ ਕੋਲੋਂ ਸਹਾਰੀਆਂ ਨਹੀਂ ਜਾਂਦੀਆਂ, ਔਰ ਜਿਹੜੀ ਨੀਹਣਕ ਕਿਰਪਾ ਭੋਰਾ ਕੇ ਕਿਰਪਾ ਹੈ ਨਾ, ਉਹ ਫਿਰ ਅਭਿਆਸੀ ਉਹਦੇ ਲਈ ਲਿਲਕਦਾ, ਉਹ ਸਦਾ ਨਹੀਂ ਰਹਿਣੀ, ਕਿਸੇ 'ਤੇ ਜੇ ਕਲਾ ਕੋਈ ਵਰਤਦੀ ਆ ਤਾਂ ਰਹਿੰਦੀ ਨਹੀਂ ਹੁੰਦੀ, ਉਹ ਕੀ ਚੀਜ਼ ਹੁੰਦੀ ਹੈ, ਉਹ ਬੰਦੇ ਨੂੰ ਹੌਸਲਾ ਦਿੰਦੀ ਹੈ, ਸੇਵਕ ਕੋ ਨਿਕਟੀ ਹੋਏ ਦਿਖਾਏ, ਜਹਾਂ ਜਹਾਂ ਕਿਰਤ ਸੇਵਕ ਕੀ ਤਹਾਂ ਤਾਂ ਉੱਠਤਾ ਹੈ, ਉਹ ਜਿਹੜੀ ਜੋਤ ਹੈ ਪਾਵਰ ਹੈ ਉਹ ਸਤਿਗੁਰੂ ਹੈ, ਉਹ ਪਹਿਲਾਂ ਥੋੜ੍ਹਾ ਥੋੜ੍ਹਾ ਅੰਦਰ ਆਉਂਦਾ, ਚਲਕ ਮਾਰਦਾ ਫਿਰ ਚਲੇ ਜਾਂਦਾ, ਫਿਰ ਵਿਆਸੀ ਬਿਲ ਕੇ ਦਾ ਹੇ ਮਹਾਰਾਜ ਕਦੀ ਮੈਨੂੰ ਮੁੜ ਕੇ ਫਿਰ ਉਹ ਹਲਾਰੇ ਆਉਣਗੇ। ਲੇਕਿਨ ਉਸ ਇੱਕ ਜਿਹੜੀ ਇੱਕ ਖਿੰਡ ਭਰ ਚੀਜ਼ ਕਿਸੇ 'ਤੇ ਵਰਤਦੀ ਅੰਦਰ, ਹਰ 'ਤੇ ਵਰਤੇਗੀ, ਉਹ ਬੜਾ ਦਿਆਲੂ ਹੈ, ਲੇਕਿਨ ਉਹਨੂੰ ਵਧਾਉਣਾ ਹੀ ਸਿੱਖੀ ਹੈ, ਵੀ ਜੂੰ ਜੂੰ ਜਿੰਨਾ ਜਿੰਨਾ ਉਸਨੂੰ ਵਧਾ ਲਿਆ ਪਰਮਾਨੈਂਟ ਅੰਦਰ ਰੱਖ ਲਈ, ਵੱਧਦੀ ਵੱਧਦੀ ਉਹ ਇੰਨੀ ਵੱਧ ਜਾਂਦੀ ਹੈ, ਪਹਿਲਾਂ ਅੰਦਰ ਥੋੜ੍ਹੀ ਜਿਹੀ ਆਉਂਦੀ ਹੈ, ਫਿਰ ਉਹ ਬਾਹਰ ਨਿਕਲਣੀ ਸ਼ੁਰੂ ਹੁੰਦੀ ਜੋਤ। ਵਿਆਸੀ ਕਹਿੰਦਾ ਇਹ ਤਾਂ ਅੰਦਰ ਸੀ ਮੇਰੇ, ਬਾਹਰ ਕਹਿੰਦਾ ਉਹ ਤੁਰਦਾ ਅੱਗੇ ਅੱਗੇ ਜੋਤ ਜਾ ਰਹੀ ਹੈ, ਅਸੀਂ ਹੱਡ ਬੀਤੀਆਂ ਤਾਂ ਸਾਰੀ ਚੀਜ਼ ਬਾਣੀ ਦੇ ਮੁਤਾਬਕ ਹੈ, ਉਹ ਜੋਤ ਗਾਂ ਜਾਂਦੀ ਉਹ ਪਿੱਛੇ, ਹੌਲੀ ਹੌਲੀ ਇਹ ਜੋਤ ਇੰਨੀ ਵੱਧਦੀ ਹੈ, ਧਰਤ ਪਤਾਲ ਆਕਾਸ਼ ਦੇ ਵਿੱਚ ਫੈਲ ਜਾਂਦੀ ਹੈ, ਔਰ ਐਡੀ ਜੋਤ ਹੈ ਜਿਹਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇਖ ਰਹੇ ਵੀ ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਉਹ ਜੋਤ ਦਾ ਆਨੰਦ ਜਿਹਦੀ ਉਹ ਕਲਾ ਵਰਤਣਾ ਅੰਦਰ ਇੱਕ ਭਰ ਲਈ ਜਿਹੜੀ ਸਵਾਦ ਆਉਂਦਾ ਹੈ, ਉਹ ਕੋਟ ਬੁੱਕ ਕੋਟ ਬੈਕੁੰਠਾਂ ਦਾ ਆਨੰਦ ਆ ਜਾਂਦਾ ਉਹਨੂੰ। ਹਰ ਜਨ ਰਾਮ 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 ਧਿਆਏ, ਏਕ ਪਲਕ ਸੁੱਖ ਸਾਧ ਸਮਾਗਮ ਕੋਟ ਬੈਕੁੰਠੇ ਪਾਏ। ਉਹ ਜਿਹੜਾ ਇੱਕ ਅੰਦਰ ਸਾਧ ਸਮਾਗਮ, ਇੱਥੇ ਜੇ ਸਾਧ ਬਾਹਰਲਾ ਲਾ ਰਿਹਾ ਉਹਦੇ ਨਾਲ ਇਹ ਸਾਧ ਅੰਦਰਲਾ ਹੈ। ਹਰ ਜਨ ਰਾਮ ਰਾਮ ਧਿਆਉਂਦੇ ਹੈ, ਪਰ ਏਕ ਪਲਕ, ਇੱਕ ਪਲਕ ਹੀ ਆ ਅੱਖਾਂ ਦੀ ਆਈਲਿਡ ਐ ਵਾਰੀ ਕੁਮਾਰੀ ਦੀ, ਇੰਨਾ ਸਮਾਂ ਵੀ ਕੋਟ ਬੈਕੁੰਠਾਂ ਦਾ ਆਨੰਦ ਉਸ ਵਿਆਸੀ ਨੂੰ ਆ ਜਾਂਦਾ, ਉਹ ਫਿਰ ਫੜਿਆ ਜਾਂਦਾ ਉਹਨੂੰ, ਭਾਵੇਂ ਸਾਰੀ ਉਮਰ ਕੱਖ ਨਾ ਮਿਲੇ, ਉਹ ਕਹਿੰਦਾ ਨਹੀਂ ਯਾਰ ਇਹ ਚੀਜ਼ ਹੈ, ਇਹ ਬਾਣੀ ਸੱਤ ਹੈ। ਜਿਸ ਤਰ੍ਹਾਂ ਇੱਕ ਟਾਂਗੇ ਦਾ ਘੋੜਾ ਪਿੱਛੇ ਟਾਂਗਾ ਵੱਧਾ, ਉਹ ਪੱਕੀ ਸੜਕ ਦੇ ਉੱਤੇ ਟਿਪ 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 ਕਰਦਾ ਜਾ ਰਿਹਾ, ਜ਼ੋਰ ਵੀ ਨਹੀਂ ਉਹਦਾ ਲੱਗਦਾ, ਸਾਰੀਆਂ ਸਵਾਰੀਆਂ ਵੀ ਆਰਾਮ ਨਾਲ ਰਹਿੰਦੀਆਂ, ਉਹ ਅੱਗਿਓਂ ਪਿਆ ਫਟਦਾ ਪਿੰਡ ਕੱਚੇ ਪਏ ਅਤੇ ਪਿੰਡ 'ਤੇ ਪੈਣਾ, ਜਦੋਂ ਟਾਂਗਾ ਕੱਚੇ 'ਤੇ ਪੈਂਦਾ ਘੋੜੇ ਦਾ ਵੀ ਬੁਰਾ ਹਾਲ, ਸਵਾਰੀਆਂ ਦਾ ਵੀ ਬੁਰਾ ਹਾਲ, ਪਤਾ ਫਿਰ ਘੋੜਾ ਵੀ ਕਹਿੰਦਾ ਯਾਰ ਕਦੀ ਫੇਰ ਪੱਕੀ ਸੜਕ ਆਈ, ਆਹੋ ਵਿਆਸੀ ਦਾ ਹਾਲ ਹੁੰਦਾ, ਪਹਿਲੀ ਵਾਰੀ ਹੁੰਦਾ ਸਭ ਕੁਛ ਅੰਦਰ, ਲੇਕਿਨ ਗੁੰਮ ਹੋ ਜਾਣਾ, ਉਹ ਤੇਰੇ ਲਈ ਇਸ਼ਾਰਾ ਹੈ, ਸੇਵਕ ਕੋ ਨਿਕਟੀ ਹੋਏ ਦਿਖਾਏ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹਾਂ ਜਹਾਂ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੈ। ਇਸ ਕਰਕੇ ਜਿਹੜੀ ਚੀਜ਼ ਅੰਦਰ ਆਉਂਦੀ ਹੈ ਇਹ ਉਹੀ ਹੈ, ਕਭੂ ਸਾਧ ਸੰਗਤ ਇਹ ਪਾਵੈ। ਉਸ ਸਥਾਨ ਉਹ ਫਿਰ ਪੱਕੀ ਸੜਕ ਤੋਂ ਉਤਰਦਾ ਹੀ ਨਹੀਂ ਮੈਟਲ ਰੇਡ ਤੋਂ, ਉਸ ਸਥਾਨ 'ਤੇ ਬਾਹਰ ਨਾ ਆਵੈ, ਉਸ ਸਥਾਨ ਕਾ ਨਹੀਂ ਬਨਾਸ। ਇਹ ਉਹ ਡੇਰੇ ਨਹੀਂ ਹੈ ਸਾਧਾਂ ਵੀ ਉੱਥੇ ਜਾ ਕੇ ਉਹਦਾ ਉਹ ਡੇਰੇ 'ਤੇ ਬਾਬਾ ਗੁਰੂ ਅਰਜਨ ਪਾਤਸ਼ਾਹ ਦੇ ਰਿਹਾ, ਡੱਡਾ ਡੇਰਾ ਇਹ ਨਹੀਂ। ਅਸੀਂ ਕਿਉਂ ਇੰਨੀ ਮਿਹਨਤ ਕਰ ਰਹੇ ਹਾਂ? ਕਿਉਂਕਿ ਸਤਿਗੁਰ ਸੰਤ ਅਤੇ ਸਾਧ ਇੱਕੋ ਚੀਜ਼ ਹੈ, ਇਹ ਅਸੀਂ ਬਾਹਰਲੀ ਦੇਹਾਂ 'ਤੇ ਵਧਾ ਦਿੰਦੇ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੂੰ ਜਾਣ, ਤਿਸ ਡੇਰੇ ਕਾ ਸੰਜਮੋ ਗੁਰ ਕੇ ਸਬਦੇ ਪਛਾਣ, ਡੇਰਾ ਸੱਚ ਨੇਚਲ ਸਾਧ ਸੰਗੇ ਪਾਇਆ। ਆਹ ਹੁਣ ਸਾਧ ਸੰਗੇ ਡੇਰਾ ਅਸਲ ਕੀ ਹੈ? ਡੇਰਾ ਕਹਿੰਦੇ ਹੈੱਡਕੁਆਟਰ ਨੂੰ। ਮਨ ਦਾ ਹੈੱਡਕੁਆਟਰ ਕਿਹੜਾ ਹੈ? ਉਹ ਜਿਹੜੀ ਜਦੋਂ ਕਬੂ ਸਾਧ ਸੰਗਤ ਦੇ ਅੰਦਰ ਟਕਾ ਜਦੋਂ ਹੋ ਜਾਂਦਾ, ਉਸ ਵੇਲੇ ਸਤਿਗੁਰੂ ਪ੍ਰਗਟ ਹੋ ਜਾਂਦਾ। ਤੋ ਕਬੂ ਸਾਧ ਸੰਗਤ 'ਤੇ ਪਾਵੇ, ਉਸ ਸਥਾਨ 'ਤੇ ਬਾਹਰ ਨਾ ਆਵੇ, ਉਸ ਸਥਾਨ ਕਾ ਨਹੀਂ ਬਨਾਸ, ਅੰਤਰੇ ਹੋਏ ਗਿਆਨ ਪ੍ਰਗਾਸ, ਆ ਗੁਰੂ ਨਾਨਕ ਨੂੰ ਸ਼ਬਦ ਸਾਰਾ ਸਤਿਗੁਰੂ ਸੱਤੇ ਗੁਰ ਸਾਧ ਨਾ ਸੇਵਿਆ ਹਰ ਭਗਤੇ ਨਾ ਭਾਈ। ਆਹ ਲਾਈਨ ਰਹਾਓ ਦੀ ਕਲੀਅਰ ਹੋ ਰਹੀ ਹੈ ਵੀ ਸਤਿਗੁਰੂ ਬਾਬਾ ਨਾਨਕ ਆਪ ਨਹੀਂ ਹੈ, ਸਤਿਗੁਰ ਕੋਈ ਹੋਰ ਹੈ। ਉਹ ਸਾਧ ਵੀ ਹੈ ਜਿਹੜਾ ਅੰਦਰ ਆਉਂਦਾ, ਬਾਬਾ ਨਾਨਕ ਆਪ ਸਾਧ ਨਹੀਂ ਬਣ ਸਕਦਾ। ਸਤਿਗੁਰ ਸਾਧ ਧੱਦੇ ਨੂੰ ਔਂਕੜ ਹੈ, ਸਿੰਗੂਲਰ ਹੈ, ਇੱਕ ਗੱਲ ਇਸ਼ਾਰਾ। ਸਤਿਗੁਰ ਸਾਧ ਨਾ ਸੇਵਿਆ, ਸੇਵਾ ਉਹਦੀ ਹੈ ਹੀ, ਜਿੱਦਾਂ ਦਾ ਉਹ ਸਪਿਰਚੁਅਲ ਚੀਜ਼ ਹੈ ਉੱਦਾਂ ਦੀ ਉਹਦੀ ਸਪਿਰਚੁਅਲ ਸੇਵਾ ਅੰਦਰ। ਉਹ ਬਾਹਰ ਉਹ ਸਾਧਾਂ ਵਾਲੀ ਸੇਵਾ ਨਹੀਂ ਹੈ, ਇਹ ਅੰਦਰਲੀ ਸੇਵਾ ਹੈ। ਸਤਿਗੁਰ ਸਾਧ ਨਾ ਸੇਵਿਆ ਕਿੱਦਾਂ? ਤੂੰ ਭਗਤੀ ਤੈਨੂੰ ਪਾਉਂਦੀ ਹੀ ਨਹੀਂ ਹੈ, ਤੈਨੂੰ ਬਾਕੀ ਸਿੱਖੀ ਦੇ ਬਾਣੀਆਂ ਸਾਰਾ ਸਤਿਕਾਰ ਨਾਲ ਲੱਗਾ ਤੂੰ, ਪਰ ਤੈਨੂੰ ਭਗਤੀ ਨਹੀਂ ਤੂੰ ਪਾਉਂਦਾ, ਭਗਤੀ ਨਾਲ ਟਾਈਮ ਦਿੰਦਾ ਹੀ ਨਹੀਂ ਤੂੰ ਨਾਮ ਜਪਣਾ। ਤੋ ਇਸ ਕਰਕੇ ਕਹਿੰਦੇ ਬਿਨ ਨਾਵੇਂ ਕਿਆ ਜੀਵਨਾ ਫਿਟ ਤ੍ਰਿਪਤ ਕਰਾਈ। ਤੋ ਗੁਰੂ ਨਾਨਕ ਇੱਥੇ ਆਪ ਸਤਿਗੁਰ ਨਹੀਂ ਹੈ ਨਾ ਸਾਧ ਹੈ, ਉਸ ਜੋੜਨ ਹਰ ਲਿੰਕ ਨੂੰ ਅੰਦਰ ਵਡਿਆਈ ਕਰ ਰਿਹਾ ਵੀ ਉਹਦੇ ਬਗੈਰ ਨਹੀਂ ਪਾਉਣਾ। ਔਰ ਉਹ ਜਿਨ ਚੱਕਰ ਉਹ ਨਹੀਂ ਆਇਆ ਤੇਰੀ ਜ਼ਿੰਦਗੀ ਦੇ 100 ਵਾਰ ਫਿਟੇ ਮੂੰਹ, ਔਰ ਧ੍ਰਿਗ ਲਫਜ਼ ਆਇਆ ਦੱਸਿਆ ਸੀ ਪਿੱਛੇ ਵੀ 100 ਫਿਟੇ ਮੂੰਹ ਜਮ੍ਹਾਂ ਕਰੋ ਤਾਂ ਇੱਕ ਧ੍ਰਿਗ ਬਣਦੀ ਹੈ, ਅਤੇ ਕਿਸੇ ਬੰਦੇ ਨੂੰ ਜੇ 100 ਵਾਰੀ ਫਿਟੇ ਮੂੰਹ ਲਾ ਕੇ ਕਹਿਣਾ ਉਹਨੂੰ ਇੱਕ ਧ੍ਰਿਗ ਹੀ ਕਹਿ ਦਿਓ। ਬਾਬੇ ਨਾ ਦੋਨੋਂ ਹੀ ਪਾਤੇ, ਉਹ ਕੀ ਹੈ? ਬਿਨ ਨਾਵੇਂ ਕਿਆ ਜੀਵਨਾ, ਕਿਆ ਜੀਵਨਾ ਫਿਟ ਧ੍ਰਿਗ ਚਤਰਾਈ। ਆ ਨਾਮ ਤੋਂ ਬਗੈਰ ਜਿੰਨੀਆਂ ਚਤਰਾਈਆਂ ਸਭ ਕੁਛ ਕਰਦੇ ਹਾਂ ਅਸੀਂ ਸਾਰਾ, ਉਹ ਕਹਿੰਦੇ ਕੀ ਚਤਰਾਈਆਂ? ਆਹ ਤਾਂ ਸਟੇਜ ਤੂੰ ਹਲੀ ਲਈ ਨਹੀਂ। ਸਤ ਬਿਨ ਨਾਵੇਂ ਕਿਆ ਜੀਵ, ਕਿਆ ਜੀਵਨਾ ਫਿਟ ਧ੍ਰਿਗ ਚਤਰਾਈ। ਬਿਨ ਨਾਵੇਂ ਕਿਆ ਜੀ, ਸਭ ਗਾਵੋ, ਫਿਟ ਚਤਰਾਈ। ਸੱਤੇ ਗੁਰ, ਸੱਤੇ ਗੁਰ, ਸੱਤੇ ਗੁਰ, ਸੈਲਫ ਐਕਸਪਲੇਨੇਟਰੀ ਲਫਜ਼ ਹੈ। ਕਿਹੜਾ ਗੁਰ? ਜਿਹੜਾ ਸੱਤੇ ਹੈ। ਹੁਣ ਸਾਡਾ ਇੰਨਾ ਲਫਜ਼ ਆਉਂਦਾ ਬਾਰ ਬਾਰ, ਸਤਨਾਮ, ਸਤ ਸਤਪੁਰਖ, ਸਤ ਸੱਤ ਸੱਤੇ, ਸੱਤ ਲਫਜ਼ ਇੰਨਾ ਆਉਂਦਾ, ਇਹਨਾਂ ਨੂੰ ਅਸੀਂ ਸੱਤ ਹੀ ਕਹੀ ਜਾਂਦੇ ਹਾਂ। ਸਤਨਾਮ ਸੱਤ ਥੋੜ੍ਹਾ, ਤੱਤੇ ਨੂੰ ਸਿਹਾਰੀ ਹੈ ਸੱਤੇ ਨਾਮ। ਕਿਹੜਾ ਨਾਮ? ਜਿਹੜਾ ਸੱਤੇ ਹੈ। ਇੱਕ ਝੂਠ ਹੈ, ਇੱਕ ਸੱਤ ਚੀਜ਼ ਹੈ। ਸੱਤੇ ਨਾਮ, ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਹੋਂਦ ਹੈ। ਹੋਂਦ ਨੂੰ ਹੀ ਅੰਗਰੇਜ਼ੀ 'ਚ ਕਿਹਾ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ। ਨਾਮ ਹੀ ਇੱਕ ਦੁਨੀਆ 'ਚ ਐਸਾ ਹੈ ਜਿਹਦੀ ਸਦਾ ਹੀ ਹੋਂਦ ਐਗਜ਼ਿਸਟੈਂਸ ਹੈ, ਉਹ ਹੀ ਰਹਿਣ ਵਾਲੀ ਚੀਜ਼ ਹੈ। ਔਰ ਸੱਤੇ ਨਾਮ ਹੈ ਸਾਡਾ ਗੁਰ ਕਿਹੜਾ ਹੈ? ਜਿਹੜਾ ਸਦਾ ਹੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਮੇ ਰਿਹਾ ਸਮਾਏ। ਸਾਰੀ ਬਾਣੀ 'ਚ ਡੈਫੀਨੇਸ਼ਨ ਇਕੱਠੀ ਮਿਲੇਗੀ। ਇੱਕ ਤਾਂ ਜੇ ਸਤਿਗੁਰ ਕਹਿਤਾ ਵੀ ਉਹ ਜ਼ਾਇਆ ਹੋਣ ਵਾਲੀ ਚੀਜ਼ ਨਹੀਂ ਹੈ, ਨਾ ਉਹ ਇਨਸਾਨ ਹੈ, ਸਾਰੀ ਬਾਣੀ 'ਚ ਇਕੁਏਸ਼ਨ ਇੱਦਾਂ ਹੀ ਚੱਲਣੀ। ਤੋ ਸਤਿਗੁਰ ਸਾਧ, ਸਾਧ ਦੇ ਧੱਦੇ ਨੂੰ ਔਂਕੜ। ਇੱਕ ਵਾਰੀ ਇਹ ਲਫ਼ਜ਼ ਸਾਫ਼ ਹੋ ਗਏ ਨੇ, ਗਾਂਹ ਅਸੀਂ ਐਂ ਛਾਲਾ ਮਾਰਦੇ ਗਿਆਨ 'ਚ ਚੱਲਾਂਗੇ, ਤੁਸੀਂ ਆਪੇ ਗਾਂਹ ਸਮਝੇ ਜਾਓ ਵੀ ਜਿੱਥੇ ਸਤਿਗੁਰ ਆਇਆ ਨਹੀਂ, ਤੁਹਾਡੀ ਬਿਰਤੀ ਟੁੰਬੀ ਜਾਣੀ ਵੀ ਇਹ ਬਾਹਰਲਾ ਸਤਿਗੁਰ ਨਹੀਂ ਹੈ। ਤੋ ਇਸ ਕਰਕੇ ਬਾਬੇ ਨਾਨਕ ਦੀ ਬਾਣੀ ਦਾ ਪਹਿਲਾ ਸ਼ਬਦ ਅਸੀਂ ਲਿਆ, ਔਰ ਅੱਜ ਇਹਦਾ ਪੂਰਾ ਗਿਆਨ ਲਾਂਗੇ। ਆਓ ਸ਼ੁਰੂ ਤੋਂ, ਇਹ ਸਤਿਗੁਰ ਦੀ ਕੀ ਲੋੜ ਹੈ? ਇਹਦੇ ਬਗੈਰ ਨਹੀਂ ਗੁਜ਼ਾਰਾ ਹੋ ਸਕਦਾ। ਇੰਨਾ ਜੂ ਉਹ ਕਹਿੰਦੇ ਹੁੰਦੇ ਨਾ ਵੀ ਇੰਨਾ ਜੀ ਭੁਆਂ 'ਚ ਹੋ ਕੇ ਨੱਕ ਨੂੰ ਹੱਥ ਫੜਨਾ, ਤੂੰ ਸਿੱਧਾ ਨਹੀਂ ਨੱਕ ਨੂੰ ਫੜ ਸਕਦਾ। ਉਹ ਭਾਈ ਨਹੀਂ ਫੜ ਸਕਦੇ, ਪਤਾ ਕਿਉਂ ਇਹਦੀ ਜ਼ਰੂਰਤ ਹੈ? ਅਸੀਂ ਲੌਜਿਕ ਦੇ ਰਹੇ ਹਾਂ ਹਰ ਕੰਮ ਦੇ ਵਿੱਚ, ਇਹ ਜੋੜਨ ਹਾਰੇ ਲਿੰਕ ਦੇ ਅਸੀਂ, ਤੁਸੀਂ ਦੱਸ ਦਿਓ ਵੀ ਸਾਡੀਆਂ ਸਾਰਿਆਂ ਦੀਆਂ ਕੁੜਵਾਈਆਂ ਹੋਈਆਂ, ਵਿਆਹ ਹੋਏ, ਕੋਈ ਵਿਚੋਲਾ ਨਹੀਂ ਸੀ ਵਿੱਚ? ਵਿਚੋਲੇ ਬਗੈਰ ਤਾਂ ਵਿਆਹ ਵੀ ਨਹੀਂ ਹੁੰਦਾ। ਵਿਚੋਲਾ ਇਹ ਰੱਬ ਨਾਲ ਮਨਾਉਣ ਵਾਲਾ ਵਿਚੋਲਾ ਹੈ, ਇਸ ਕਰਕੇ ਇਸੇ ਕਰਕੇ ਇਹਨੂੰ ਵਿਚੋਲਾ ਕਿਹਾ ਹੈ। ਜੋੜਨ ਹਾਰਾ ਲਿੰਕ ਹੈ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਬ ਸੀਠ। ਇਸ ਕਰਕੇ ਇਹ ਸਤਿਗੁਰੂ ਐਸਾ ਹੈ ਜਿਹੜਾ ਬਾਹਰਲਾ ਸਤਿਗੁਰੂ ਜਿਹਨੂੰ ਕਹਿ ਦਾਂਗੇ, ਕਿਉਂ? ਰੈਵੋਲਿਊਸ਼ਨਰੀ ਗਿਆਨ ਹੈ, ਜੁੱਗਾਂ ਜੁੱਗਾਂ ਤੋਂ ਰਿਸ਼ੀ ਮੁਨੀਆਂ 'ਚ ਦੇਹ 'ਚ ਸਤਿਗੁਰੂ ਮੰਨ ਨਹੀਂ ਆ ਰਹੇ ਸੀ। ਰਿਸ਼ੀ ਮੁਨੀ, ਔਰ ਗੱਲ ਠੀਕ ਹੈ, ਬਾਬਾ ਨਾਨਕ ਆਇਆ, ਉਹਨੇ ਕਿਹਾ ਵੀ ਮੈਂ ਸਤਿਗੁਰ ਦੀ ਦੇਹ ਨਹੀਂ ਹੈ, ਮੇਰੇ ਗੁਰੂ ਦੀ ਦੇਹ ਨਹੀਂ ਹੈ। ਸਿੱਧ ਗੋਸ਼ਟ 'ਚੋਂ ਆਪ ਹੀ ਜਿਹੜੀ ਕਨਵਰਸੇਸ਼ਨ ਉਹਨਾਂ ਨਾਲ ਹੋਈ ਹੈ, ਸਾਡੇ ਇੰਨੇ ਭਾਗ ਚੰਗੇ ਆ, ਗੁਰੂ ਨਾਨਕ ਨੇ ਜੋ ਗੱਲਾਂ ਕੀਤੀਆਂ ਆਪਣੀ ਕਲਮ ਤੋਂ ਸਿੱਧ ਗੋਸ਼ ਸਿੱਖਾਂ ਤੱਕ ਪਹੁੰਚਾ ਰਹੇ ਨੇ, ਲੇਕਿਨ ਸਿੱਖ ਉਹਦਾ ਅਖੰਡ ਪਾਠ ਹੀ ਕਰੀ ਜਾਂਦੇ। ਦੇਖਦੇ ਵੀ ਬਾਬੇ ਨਾਲ ਜੋ ਗੱਲਾਂ ਸਿੱਧਾਂ ਨੇ, ਐਡੇ ਐਡੇ ਵੱਡੇ ਸਪਿਰਚੁਅਲਿਸਟ ਲੋਕ ਜਿਨ੍ਹਾਂ ਨਾਲ ਬਾਬੇ ਨਾਲ ਸਾਰੀ ਗੱਲ ਕੀਤਾ, ਉਹਨਾਂ ਨੂੰ ਪੁੱਛਿਆ ਤੇਰੀ ਉਮਰ ਬਾਲਿਆ ਬੜੀ ਛੋਟੀ ਹੈ, ਬਾਲੇ ਕਹਿੰਦੇ ਸੀ ਸਿੱਧ ਇਹਨੂੰ ਕਿ ਛੋਟੀ ਉਮਰ ਦੇ ਸੀ, ਪਰ ਤੂੰ ਅੰਦਰ ਇਸ ਅਟਾਰੀ 'ਤੇ ਚੜ੍ਹੇ ਆ, ਜਿੱਥੇ ਤੂੰ ਲਾਗਿਓ ਦੀ ਸਾਡੇ ਅੰਦਰ ਅੰਦਰ ਹੀ ਲੰਘ ਜਾਂਦਾ, ਉਹ ਵੀ ਸਿੱਧ ਗਿਆਨ ਖੰਡ 'ਚ ਬੈਠੇ ਹੈ, ਕਿਤੇ ਸਿੱਧ ਬੁੱਧ ਸੁਰਨਾਥ, ਕਿਤੇ ਤਾਂ ਗਿਆਨ ਖੰਡ ਕਾਖੂ ਕਾ, ਇਹ ਅੰਦਰ ਸਪਿਰਚੁਅਲ ਸਟੇਜਾਂ ਦੀ ਉਹ ਬੜੀਆਂ ਤਪੱਸਿਆ ਕੀਤੀਆਂ ਸੀ, ਅੰਦਰਲੀ ਚੜ੍ਹਾਈ ਹੋਈ ਸੀ, ਪਰ ਗਿਆਨ ਖੰਡ 'ਚ ਹੀ ਫਸੇ ਬੈਠੇ। ਇੱਥੋਂ ਤੇ ਹਲੀ ਸਰਮਖੰਡ, ਕਰਮਖੰਡ, ਸੱਚਖੰਡ, ਕਈ ਖੰਡ ਹੈ। ਪਹਿਲਾਂ ਉਹ ਸਿੱਧ ਅੰਦਰ ਹੈ, ਉਹ ਗੋਸ਼ਟ ਉੱਥੇ ਹੁੰਦੀ ਸੀ ਬਾਬੇ ਦੀ, ਜਦੋਂ ਅੰਦਰ ਮਨ ਉਹਦਾ ਚੜ੍ਹਦਾ, ਉਹ ਕਹਿੰਦੇ ਬਾਲਿਆ ਗੱਲ ਸਮਝਿਆ, ਚੜ੍ਹੀ ਜਾਂਦਾ ਤੇਰੀ ਉਮਰ ਬੜੀ ਛੋਟੀ ਹੈ, ਤੇਰਾ ਗੁਰੂ ਕੌਣ ਹੈ? ਕਹਿੰਦਾ ਮੇਰਾ ਗੁਰੂ ਸ਼ਬਦ ਹੈ। ਕਹਿੰਦਾ ਅੱਜ ਸਿੱਧਾ ਨਾਰਦ ਮੁਨੀ ਗੁਰੂ ਹੋਏ, ਬਾਲੀ ਆ ਗੋਰਖ ਗੁਰੂ ਹੈ ਸਾਡਾ, ਸਾਰੇ ਦੇਹ 'ਚ ਹੈ, ਤੂੰ ਕਹਿੰਦਾ ਮੇਰੇ ਗੁਰੂ ਦੀ ਦੇਹ ਨਹੀਂ? ਉਹ ਕਹਿੰਦੇ ਨਹੀਂ, ਮੇਰੇ ਗੁਰੂ ਦੀ ਦੇਹ ਨਹੀਂ। ਕਹਿੰਦੇ ਫਿਰ ਤੂੰ ਇਹ ਦੱਸ, ਅਤੇ ਜੇ ਗੁਰੂ ਕੋਲੋਂ, ਗੁਰੂ ਤੋਂ, ਗੁਰਮੰਤਰ ਤੋਂ ਬਗੈਰ, ਗੁਰੂ ਤੋਂ ਦਕਸ਼ਣਾ ਤੋਂ ਬਗੈਰ ਕੋਈ ਜਪ ਨਹੀਂ ਸਕਦਾ, ਅਤੇ ਤੂੰ ਦੱਸ, ਤੂੰ ਆਪਣਾ ਜਿਹੜਾ ਤੇਰਾ ਗੁਰੂ ਹੈ, ਜੇ ਉਹਦੀ ਦੇਹ ਨਹੀਂ, ਤੂੰ ਕਿਸ ਤਰ੍ਹਾਂ ਇਹ ਸਾਰਾ ਭਜਨ ਕਰਦਾ ਹੈ? ਸਿੱਧਾਂ ਦਾ ਸਵਾਲ ਹੈ, ਕਵਨ ਮੂਲ ਕਵਨ ਵਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਸਿੱਧ ਵਾਲੇ ਦੌੜੇ ਸਾਰੇ, ਜਿਹੜੀ ਚੜ੍ਹਾਈਆਂ ਵਾਲੇ ਗਿਆਨ ਖੰਡ ਦੀਆਂ ਗੱਲਾਂ ਇਹ ਨਹੀਂ ਆ, ਬਟਾਲੇ ਪਿਸੇ ਦਿਲ ਗੋਸ਼ਟ ਹੋਈ ਹੈ, ਅੰਦਰਲੀਆਂ ਚੀਜ਼ਾਂ ਹੈ। ਉਹ ਮਹਾਰਾਜ ਕਹਿੰਦੇ ਬੈਠੇ ਆਲੇ ਦੁਆਲੇ ਉਹਨਾਂ ਦੀਆਂ ਵੀ ਆ, ਕਿਉਂਕਿ ਸੂਖਸ਼ਮ ਸਰੀਰ 'ਚ ਅੰਦਰ ਚੜ੍ਹੀਦਾ ਹੈ। ਆਹ ਜਿਹੜਾ ਮਰਨ ਵਾਲਾ ਸਰੀਰ ਹੈ, ਬਾਹਰ ਹੈ, ਇਨਸਾਨ ਦੇ ਅੰਦਰ ਇੱਕ ਸੂਖਸ਼ਮ ਕਾਇਆ ਹੈ ਜਿਹੜੀ ਮਰਨ ਤੋਂ ਬਾਅਦ ਵੀ ਨਾਲ ਜਾਂਦੀ ਹੈ, ਜਿਹਦੇ ਨਾਲ ਜਾ ਕੇ ਧਰਮ ਰਾਜ ਅਤੇ ਰੂਹਾਂ ਪਛਾਣਦਾ ਵੀ ਇਹ ਕਿਹੜਾ ਫਲਾਨਾ, ਇਹ ਫਲੇਨਾ। ਉਹ ਸੂਖਸ਼ਮ ਕਾਇਆ ਨਾਲ ਬੰਦੇ ਦੇ ਕਰਮ ਜੋ ਕਰਤੂਤ ਕੀਤੀ ਹੁੰਦੀ, ਨਾਲ ਉਹ ਮਨ ਅਤੇ ਅੰਦਰ ਆਤਮਾ ਕੈਦ ਆ, ਉਹ ਫਿਰ ਚਲੇ ਜਾਂਦੇ ਉੱਥੇ ਦਰਬਾਰ 'ਚ, ਆਤਮਾ ਫਿਰ ਨਹੀਂ ਛੁੱਟਦੀ, ਉਹਨਾਂ ਨੂੰ ਅਗਲੀਆਂ ਜੁਨਾਂ ਮਿਲ ਜਾਂਦੀਆਂ, ਕਰਮਾਂ ਦੇ ਹਿਸਾਬ ਨਾਲ ਛੁੱਟਦਾ ਬੰਦਾ ਹੈ ਨਹੀਂ। ਤੋ ਆਤਮਾ ਨੂੰ ਆਜ਼ਾਦ ਕਰਨਾ ਹੀ ਸਾਰੀ ਖੇਡ ਹੈ, ਲੇਕਿਨ ਇਸ ਤਿੰਨ ਚੀਜ਼ਾਂ ਬੋਡੀ, ਮਾਇੰਡ ਐਂਡ ਸੋਲ ਇਕੱਠੀਆਂ ਮੰਨੀਆਂ ਗਈਆਂ। ਐਸੀ ਐਸਾ ਗਿਆਨ ਖੋਲ੍ਹਿਆ ਮਹਾਰਾਜ ਨਾਲ, ਉਹ ਕਹਿੰਦੇ ਕਵਨ ਮੂਲ, ਤੇਰਾ ਮੁੱਢ ਕੀ ਆ ਭਜਨ ਭਗਤੀ ਕਰਨ ਦਾ? ਕਵਨ ਮੂਲ ਕਵਨ ਮਤ ਵੇਲਾ, ਕਿਹੜੀ ਮਤ ਨਾਲ ਭਜਨ ਕਰਦਾ ਜਦੋਂ ਕਹਿੰਦਾ ਮੇਰਾ ਗੁਰੂ ਦੇਹ ਜਾ ਹੈ ਵੀ? ਹੁਣ ਗੁਰੂ ਬਾਬਾ ਨਾਨਕ ਇਹਨਾਂ ਦਾ ਜਵਾਬ ਦੇਵੇਗਾ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਆ ਬਾਬੇ ਦਾ ਗਿਆਨ ਆਇਆ, ਪਾਵਨ ਆਰੰਭ, ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤੇ ਧੁੰਨੇ ਚੇਲਾ। ਕਿੱਡਾ ਉੱਚ ਹੱਦੀ ਕੋਈ ਗਿਆਨ ਸਮਝ ਸਕਦਾ? ਇਹ ਬੜੇ ਬੜੇ ਸਪਿਰਚੁਅਲ ਲੋਕ ਸੀ, ਇਹਨਾਂ ਨੇ ਬੜੇ ਬੜੇ ਮੁਸ਼ਕਿਲ ਸਵਾਲ ਪੁੱਛੇ ਔਰ ਬਾਬੇ ਨੇ ਜਵਾਬ ਦਿੱਤਾ ਵਿੱਚ। ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਇਸੇ ਕਰਕੇ ਅਸੀਂ ਆ ਦੇਹ ਭੱਜੀ ਆ ਰਹੇ ਹਾਂ ਵੀ ਸਾਡੇ ਗੁਰੂ ਨਾਨਕ ਨਾਲ ਹੀ ਦੇਹ ਭੰਨੀ ਹੈ, ਦੇਹ ਨਾ ਸ਼ਬਦ ਦੀ, ਨਾ ਗੁਰੂ ਦੀ, ਨਾ ਕਿਸੇ ਦੀ ਦੇਹ ਨਹੀਂ ਹੈ। ਅਸੀਂ ਦੇਹ ਨੂੰ ਨਹੀਂ ਪੂਜਣ ਵਾਲੇ, ਅਸੀਂ ਉਹਨਾਂ ਦੇ ਗੁਰੂਆਂ ਦੇ ਗਿਆਨ ਨੂੰ ਪੂਜਣ ਵਾਲੇ ਹਾਂ, ਜਿਹਦਾ ਗੁਰਪੁਰਬ ਮਨਾ ਰਹੇ ਹਾਂ ਅਸੀਂ 500 ਸਾਲਾਂ। ਗਿਆਨ ਬਹੁਤ ਵੱਡੀ ਚੀਜ਼ ਹੈ, ਇਸ ਕਰਕੇ ਉਹਨ ਕਹੇ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਬਾਬੇ ਨੇ ਕਿਹਾ ਪਾਵਨ ਆਰੰਭ, ਮੈਂ ਆਕਸੀਜਨ ਅੰਦਰ ਖਿੱਚਦਾ ਪਹਿਲਾਂ। ਸਾਡਾ ਗੁਰੂ ਮੰਤਰ ਹੈ ਵਾਹਿਗੁਰੂ, ਜਿਹੜਾ ਪਹਿਲਾਂ ਯੁੱਗਾਂ 'ਚ ਹੀ ਨਹੀਂ ਸੀ ਨਾ ਵੇਦਾਂ 'ਚ, ਹੀ ਗੁਰੂ ਨਾਨਕ ਨੂੰ ਆਪ ਹੀ ਆਇਆ ਅਕਾਲ ਪੁਰਖ ਵੱਲੋਂ। ਅੱਖਰ ਨਾਨਕ ਖਯੋ ਆਪੇ ਲਹੇ ਭਰਾਂਤ ਹੋਵੇ, ਜਿਸ ਦਾਤੇ ਬਾਬਾ ਨਾਨਕ ਆਪ ਲਿਖਦਾ ਆਪਣੀ ਬਾਣੀ। ਇਹ ਅੱਖਰ ਪਹਿਲਾਂ ਯੁੱਗਾਂ 'ਚ ਹੀ ਨਹੀਂ ਸੀ, ਔਰ ਇਹ ਵਾਹਿਗੁਰੂ ਜਿਹੜਾ ਅੱਖਰ ਹੈ, ਬਾਬਾ ਨਾਨਕ ਕਹਿੰਦਾ ਮੈਂ ਲਾਈਫ ਅੰਦਰ ਖਿੱਚਦਾ ਆਕਸੀਜਨ। ਹੁਣ ਵਾਹੇ ਅੱਖਰ ਨਹੀਂ ਹੈ, ਅਸੀਂ ਬਹੁਤ ਚੀਜ਼ਾਂ ਸਾਫ਼ ਕਰ ਰਹੇ ਹਾਂ ਤਾਂ ਕਿ ਬਾਕੀ ਗਿਆਨ ਤੁਸੀਂ ਘਰ ਬੈਠ ਕੇ ਸਾਫ਼ ਕਰ ਸਕਦੇ ਹੋ। ਵਾਹਿਗੁਰੂ ਕਿੱਦਾਂ ਜਪਣਾ ਹੈ, ਔਰ ਬਾਬਾ ਨਾਨਕ ਕਹਿ ਰਿਹਾ ਇਹਨੂੰ ਸਾਹ ਅੰਦਰ ਖਿੱਚੋ, ਇਹਨੂੰ ਅਰਧਾ ਉਰਦੀ ਵਿਆਸ ਕਿਹਾ, ਸਾਸ ਗ੍ਰਾਸ ਦਾ ਵਿਆਸ। ਵਾਹੇ ਪਵਨ ਦੀ ਆਵਾਜ਼ ਹੈ, ਵਾਹ ਵਾਹ ਗੁਰੂ ਸ਼ਬਦ ਹੈ, ਗੁਰੂ ਰੜਕਾ ਜੀਵ ਨਾਲ ਸ਼ਬਦ ਅੱਖ ਇੱਕ ਹਵਾ ਹੈ, ਉਹਦੀ ਹਵਾ ਦੀ ਆਵਾਜ਼ ਹੈ ਵਾਹ ਗੁਰੂ ਵਾਹ ਗੁਰੂ ਵਾਹ। ਬਾਬਾ ਨਾਨਕ ਕਹਿੰਦਾ ਮੈਂ ਅੰਦਰ ਆਕਸੀਜਨ ਖਿੱਚਦਾ, ਨਹੀਂ ਤਾਂ ਮੈਂ ਮਰ ਜਾਵਾਂਗਾ ਜੀ ਆਕਸੀਜਨ ਅੰਦਰ ਨਾ ਆਉਂਦਾ। ਪਵਨ ਆਰੰਭ, ਮੈਂ ਹਵਾ ਅੰਦਰ ਖਿੱਚ ਕੇ ਵਾਹੇ ਨੂੰ ਸ਼ੁਰੂ ਕਰਦਾ, ਔਰ ਸ਼ਬਦ ਗੁਰੂ ਹੈ ਮੇਰਾ, ਅੱਗੇ ਗੁਰੂ ਦੱਸ ਵੀ ਗਏ, ਔਰ ਉਸ ਜਿਹੜੇ ਗੁਰੂ ਜਪਣ ਦੀ ਧੁਨੀ ਨਿਕਲਦੀ ਆ ਥੋੜ੍ਹੀ ਜਿਹੀ ਸਾਰਾ, ਮੈਂ ਉਹਦੇ 'ਚ ਹੀ ਧਿਆਨ ਰੱਖਦਾ, ਹਵਾ ਖਿੱਚੀ ਜਾਂਦਾ ਅਤੇ ਗੁਰੂ ਕਹੀ ਜਾਂਦਾ, ਬਾਹਰ ਮੇਰਾ ਮਨ ਜਾਂਦਾ ਨਹੀਂ। ਤੁਸੀਂ ਗੋਰਖ ਦੇ ਚੇਲੇ ਹੋ, ਮੈਂ ਰੱਬ ਦਾ ਚੇਲਾ ਬਣ ਜਾਂਦਾ, ਕਿਉਂਕਿ ਸਾਰੀ ਬਾਣੀ ਦੇ ਵਿੱਚ ਜਿੱਥੇ ਚੇਲੇ ਆ ਜਾਏ ਭਾਈ ਸਾਹਿਬ ਜੀ, ਉਹ ਭਗਤਾਂ ਦਾ ਇਸ਼ਾਰਾ ਹੈ। ਲੇਕਿਨ ਸਿੱਧਰ ਪਾਲ ਬੈਠੇ ਸੀ, ਉਹ ਕਹਿੰਦੇ ਤੁਸੀਂ ਮੈਂ ਚੇਲਾ ਆਪਣੇ ਗੁਰੂ ਦਾ ਬਣ ਜਾਂਦਾ, ਅਸਲ 'ਚ ਭਗਤਾ ਹੈ। ਤਿੰਨ ਚੇਲੇ ਪ੍ਰਵਾਨ ਜਪ ਚਾਹੁੰਦਾ, ਤਿੰਨ ਚੇਲੇ ਪ੍ਰਵਾਨ ਦਾ ਮਤਲਬ ਆ ਉਹਨੂੰ ਤਿੰਨ, ਉਹਨੂੰ ਚੇਲੇ ਭਗਤ ਹੀ ਪ੍ਰਵਾਨ ਹੈ। ਲੰਬੀਆਂ ਵਿਚਾਰਾਂ ਹੌਲੀ ਹੌਲੀ ਦੱਸੀ ਚੱਲਾਂਗੇ, ਜਿਹੜਾ ਬਾਬੇ ਨਾਨਕ ਦੀ ਬਾਣੀ 'ਚ ਆਇਆ ਵੀ ਸ਼ਬਦ ਗੁਰੂ ਸੁਰਤੇ ਧੁਨੇ ਚੇਲਾ ਮੈਂ ਬਣ ਜਾਂਦਾ ਰੱਬ ਦਾ। ਇਸ ਕਰਕੇ ਮੈਂ ਨਾ, ਮੈਂ ਨਾ ਮੇਰੇ ਗੁਰੂ ਦੀ ਦੇਹ ਸ਼ਬਦ ਦੀ, ਨਾ ਅਕਾਲ ਪੁਰਖ ਦੀ ਦੇਹ ਜਿਹਦੇ ਨਾਲ ਮੈਂ ਮਿਲਣਾ, ਨਾ ਧੁਨ ਦੀ ਦੇਹ, ਔਰ ਨਾ ਹੀ ਜਪਣ ਵਾਲੇ ਦੀ ਦੇਹ ਰਹਿੰਦੀ ਹੈ, ਉਹ ਵੀ ਸ਼ਬਦ ਰੂਪ ਹੋ ਜਾਂਦਾ ਜਪ ਜਪ ਕੇ। ਜਿੰਨੀ ਸੇਵਿਆ, ਜਿੰਨੀ ਸੇਵਿਆ ਮੇਰਾ ਹਰ ਜੀ, ਅਤੇ ਹਰੇ ਹਰੇ ਰੂਪੇ ਸਮਾਸੀ, ਉਹ ਜਪਣ ਦੇ ਰੂਪ 'ਚ ਹੀ ਸਮਾਏ ਹੁੰਦੇ, ਬਾਹਰ ਉਹਨਾਂ ਦੀ ਦੇਹ ਦਿਸਦੀ ਹੈ। ਗੁਰੂ ਪਦਵੀਆਂ ਔਰ ਭਗਤ ਪਦਵੀਆਂ ਦੀ ਦੇਹ ਸ਼ਬਦ ਸੀ, ਇਸ ਕਰਕੇ ਸ਼ਬਦ ਰੂਪ ਹੋ ਜਾਂਦੇ ਹੈ। ਤੋ ਬਾਬਾ ਨਾਨਕ ਨੇ ਕਿਹਾ ਵੀ ਮੇਰਾ ਜਿਹੜਾ ਗੁਰੂ ਉਹਦੀ ਦੇਹ ਨਹੀਂ ਹੈ, ਔਰ ਉਹ ਹੀ ਸੱਤੇ ਹੈ, ਉਹ ਹੀ ਮੇਰਾ ਗੁਰ ਹੈ, ਔਰ ਉਹ ਹੀ ਮੇਰਾ ਸਾਧ ਹੈ। ਸਾਧ ਦਿਵੀ ਦੇਹ ਯੁੱਗਾਂ ਤੋਂ ਮੰਨੀ ਆ ਰਹੇ ਸੀ ਵੀ ਬਗੈਰ ਸਾਧ ਅੱਜ ਸੇ ਤਾਂ ਕੋਈ ਸੰਤ ਸਾਧ ਸਾਰਿਆਂ ਸਾਧ ਨਹੀਂ ਹੁੰਦੇ। ਬਾਬਾ ਨਾਨਕ ਤੂੰ ਅਜੀਬ ਗੱਲਾਂ ਕਹਿ ਰਿਹਾ ਵੀ ਮੇਰੇ ਨਾ ਗੁਰੂ ਦੀ ਦੇਹ ਹੈ, ਨਾ ਸਾਧ ਦੀ ਦੇਹ ਹੈ, ਨਾ ਅਕਾਲ ਪੁਰਖ ਦੀ ਦੇਹ ਹੈ। ਇਸੇ ਕਰਕੇ ਬਾਬੇ ਦਾ ਸਭ ਤੋਂ ਵੱਡਾ ਲਫ਼ਜ਼ ਸੀ ਉਹ ਨਿਰੰਕਾਰੀ ਸੀ। ਨਾਨਕ ਉਸ ਆਕਾਰ ਦੇਹ ਵਾਲੀ ਆਕਾਰ ਨੂੰ ਨਹੀਂ ਪੂਜਦਾ, ਉਹ ਨਿਰੰਕਾਰ ਜਿਹੜਾ ਅਕਾਲ ਪੁਰਖ ਉਹਦਾ ਪਾਤਸ਼ਾਹ ਸੀ। ਔਰ ਦਸਮ ਪਾਤਸ਼ਾਹ ਨੇ ਆਪਣੀ ਅਕਾਲ ਉਸਤਤੀ ਰਚ ਦਿੱਤੀ ਵੀ ਜਾ ਕੇ ਦੇਖੋ, ਜਾਓ ਅਕਾਲ ਉਸਤਤ 'ਚ ਕਿਸੇ ਗੁਰੂ ਦਾ ਨਾਂ ਕੱਢ ਕੇ ਦੱਸ ਦਿਓ, ਕਿਸੇ ਸੰਤ ਸਾਧ ਦਾ ਨਾਂ ਕੱਢ ਕੇ ਦੱਸ ਦਿਓ। ਅਸਲ ਦਸਮ ਪਾਤਸ਼ਾਹ ਦੀ ਅਕਾਲ ਉਸਤਤ ਹੈ ਜਿਹੜੇ ਦੇ ਵਿੱਚ ਅਕਾਲ ਹੀ ਅਕਾਲ ਹੀ ਅਕਾਲ ਹੀ। ਇਸ ਕਰਕੇ ਨਾ, ਇਸ ਕਰਕੇ ਦੇਹ ਭੱਜੀ ਪਈ ਹੈ। ਗੁਰੂ ਨਾਨਕ ਨਾ ਹੀ ਪਹਿਲਾਂ ਸਿੱਧਾ 'ਚ ਕਿਹਾ ਵੀ ਮੇਰੇ ਗੁਰੂ ਦੀ ਦੇਹ ਨਹੀਂ, ਲੇਕਿਨ ਬਾਕੀ ਦੇਹ ਮੰਨੀ ਆ ਰਿਹਾ ਸੀ। ਇਸੇ ਕਰਕੇ ਰੈਵੋਲਿਊਸ਼ਨਰੀ ਗਿਆਨ ਹੈ, ਉਹਨਾਂ ਨੂੰ ਸਮਝਾਉਣ ਲਈ ਦੱਸਿਆ ਵੀ ਇਹ ਰਾਸਤਾ ਠੀਕ ਨਹੀਂ ਹੈ। ਫਿਰ ਦੁਨੀਆ ਪਲਟ ਪਈ ਸਾਰੀ, ਔਰ ਬਾਬੇ ਨੇ ਫਿਰ ਇਹੋ ਜਿਹੇ ਸ਼ਬਦ ਦਿੱਤੇ, ਇਕੱਠਾ ਹੀ ਕਰਤਾ ਦੋਨਾਂ ਨੂੰ। ਸਤੇ ਗੁਰ ਸਾਧ ਨਸੇ ਵਿਆ ਨਾ ਸੇ ਹਾਰ ਭਗਤੇ ਨਾ ਪਾਈ, ਸਤੇ ਗੁਰ ਸਾਧ ਨਾ ਸੇਵਿਆ ਹਾਰ ਭਗਤੇ ਨਾ ਪਾਈ। ਨਾਮ ਦੀ ਗੱਲ ਆਏਗਾ ਬਾਬਾ ਹੁਣ, ਔਰ ਕਹਿੰਦਾ ਬੇਨ ਨਾਮੇ ਕਿਆ ਜੀਵਨਾ ਕਿਆ ਜੀਵਨਾ ਫਿੱਟ ਤ੍ਰੇਗ ਚਤਰਾਈ, ਇਹ ਬੇਨ ਨਾਵੇ ਕਿਆ ਜੀਵਨਾ ਫਿੱਟ ਤ੍ਰੇਗ ਚਤਰਾਈ। ਇੱਥੇ ਏਕ ਆਇਆ, ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਅੱਗੇ ਰਹਾਓ ਆਇਆ। ਇਹ ਇੱਕ ਰਹਾਓ ਨਹੀਂ ਪੜ੍ਹਨਾ ਇਹਨੂੰ, ਇਹਨੂੰ ਸਿਰਫ ਰਹਾਓ ਕਹਿਣਾ। ਜੇ ਏਕਾ ਹੈ ਤਾਂ ਗਾਂ ਸਾਰੇ ਸ਼ਬਦ 'ਚ ਚੱਲਣਗੇ, ਦੂਆ ਵੀ ਹੈ, ਤੀਆ ਵੀ ਹੈ, ਚੌਕਾ ਵੀ ਹੈ, ਉਹ ਕਿਉਂ ਨਹੀਂ ਅਸੀਂ ਬੋਲਦੇ? ਇੱਕ ਰਹਾਓ ਨਹੀਂ ਕਹਿਣਾ, ਰਹਾਓ ਕਹਿਣਾ। ਏਕਾ ਕਿਉਂ ਲਿਖਿਆ ਹੈ? ਜਿਹੜਾ ਇਸ ਰਹਾਓ ਦੀਆਂ ਪਹਿਲੀਆਂ ਚੋਟੀ ਦੀਆਂ ਤੁਕਾਂ ਹੈ ਉਹ ਜਿੱਥੇ ਖਤਮ ਹੁੰਦੀਆਂ ਉੱਥੇ ਵੀ ਏਕਾ ਹੈ, ਸਭ ਦੇ ਦਰਸ਼ਨ ਕਰੋ। ਸਾਰੇ ਸ਼ਬਦਾਂ ਦੀ ਬਣਤਰ ਇਸੇ ਤਰ੍ਹਾਂ ਹੋਊਗੀ। ਆਲ ਸ਼ਬਦ ਆਰ ਦੀ ਚਿਪਸ ਆਫ ਦੀ ਸੇਮ ਬਲੋਕ, ਬਰਡਸ ਆਫ ਦੀ ਸੇਮ ਫੈਦਰ, ਭਗਤਾਂ ਦੇ ਵੀ ਅਤੇ ਮਹੱਲਿਆਂ ਦੇ, ਬਾਕੀਆਂ ਦਾ ਨਹੀਂ ਠੇਕਾ। ਕਿਉਂਕਿ ਅਸਲ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ, ਬਾਕੀ ਗੁਰੂਆਂ ਦੀ, ਔਰ ਸਾਰੀ ਸਿੱਖ ਬਾਣੀ ਵੀ ਹੈ, ਲੇਕਿਨ ਉਹ ਲੈਵਲ ਹੋਰ ਹੈ, ਉਹ ਵੀ ਸਾਂਭੀ ਗੁਰੂਆਂ ਨਾਲ, ਕਿਉਂਕਿ ਬਹੁਤ ਉੱਚੀ ਹੈ। ਲੇਕਿਨ ਮਹੱਲਿਆਂ ਦੀ ਬਾਣੀ ਜਿਹੜੀ ਹੈ ਉਹ 'ਤੇ ਮਹੱਲਾ ਹੋਏਗਾ, ਔਰ ਉਹ ਜਿਹੜੀ ਏਕਾ ਪਹਿਲਾਂ ਪਏ ਹੈ ਉਹ 'ਤੇ ਪਹਿਲਾਂ ਦੋ ਤੁਕਾਂ ਹੈ। ਆਵਣ ਜਾਣਾ ਕਿਉਂ ਰਹੇ, ਕਿਉਂ ਮੇਲਾ ਹੋਈ ਮੇਰਾ ਰੱਬ ਨਾਲ, ਕਿੱਦਾਂ ਮਿਲਾਪ ਹੋਵੇ, ਔਰ ਮੇਰਾ ਮਰਨਾ ਜੰਮਣਾ ਕਿੱਦਾਂ ਛੁੱਟੇ। ਆਵਣ ਜਾਣਾ ਮੈਂ ਦੁਨੀਆਂ 'ਚ ਆਉਂਦਾ, ਮਾਂ ਦੇ ਪੇਟ ਦੇ ਗਰਭ 'ਚ ਆਉਂਦਾ ਜਾਂਦਾ, ਇਹ ਕਿੱਦਾਂ ਛੁੱਟਾਂ ਮੈਂ। ਆਵਣ ਜਾਣਾ ਕਿਉਂ ਰਹੇ, ਕਿਉਂ ਮੇਲਾ ਹੋਈ ਰੱਬ ਨਾਲ ਮੇਲਾ, ਉਹਨਾਂ 'ਚ ਰੋਣਾ ਨਹੀਂ, ਜਿਹਨਾਂ 'ਚ ਮੈਂ ਜੰਮਣ ਮਰਨ ਤੋਂ ਨਹੀਂ ਛੁੱਟਣਾ। ਕਹਿੰਦਾ ਜਨਮ ਮਰਨ ਕਾ ਦੁੱਖ ਗਾਣੋ, ਇਹ ਵੱਡਾ ਦੁੱਖ ਹੈ ਦੁਨੀਆਂ ਦਾ ਮੰਨੇ ਆ, ਤਦੇ ਦੁੱਖ ਦੇ ਖੱਖੇ ਨੂੰ ਔਂਕੜ ਹੈ, ਧਿਆਨ ਨਾ ਦੇਖਿਓ, ਇਹ ਦੁੱਖ ਹੈ ਜਨਮ ਮਰਨ ਦਾ। ਸੁੱਖ ਦੇ ਖੱਖੇ ਨੂੰ ਔਂਕੜ ਹੋਊਗਾ, ਉਹ ਅੰਦਰਲਾ ਸੁੱਖ, ਬਾਹਰਲਾ ਨਹੀਂ। ਬਾਹਰ ਤਾਂ ਗੁਰੂਆਂ ਨੂੰ ਆ ਸਾਰਿਆਂ ਅਭਿਆਸਿਆਂ ਨੂੰ ਇੰਨੀ ਤਕਲੀਫਾਂ ਆਉਂਦੀਆਂ, ਇਹ ਅੰਦਰਲਾ ਜਿੱਥੇ ਔਂਕੜ ਆ ਜਾਏ ਅਖੀਰਲੇ ਲਫ਼ਜ਼ ਨੂੰ, ਉਹ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਬਣ ਜਾਂਦਾ। ਔਂਕੜ ਦੇ ਇੰਨੇ ਫੰਕਸ਼ਨ ਹੈ। ਕਹਿੰਦਾ ਐਡਾ ਤਕੜਾ ਦੁੱਖ ਘਣੋ, ਗਹਿਰਾ ਦੁੱਖ ਹੈ ਮੈਨੂੰ, ਅਤੇ ਨਿੱਤ ਮੈਂ ਸੈਂਸੀਆਂ 'ਚ, ਮੈਨੂੰ ਸ਼ੱਕ 'ਚ ਮੈਂ ਰਹਿਣਾ, ਅਤੇ ਸੈਂਸਾ ਦੋਈ ਔਰ ਵਿੜ 'ਚ ਦੁਬਧਾ ਨਹੀਂ ਮਾਰਦੀ, ਦਵੈਤ ਨਹੀਂ ਮਾਰਦੀ। ਦੁਬਧਾ ਕੀ ਹੈ? ਨਾਮ ਜਪਣ ਤੋਂ ਬਗੈਰ ਐਟਸੈਟਰਾ, ਬਾਕੀ ਸਭ ਕੁਝ ਸਿੱਖੀ 'ਚ ਐਟਸੈਟਰਾ ਹੋ ਰਿਹਾ। ਨਾਮ ਜਿਹੜੀ ਅਸਲ ਚੀਜ਼ ਹੈ, ਉੱਥੋਂ ਬਗੈਰ ਬਾਕੀ ਸਾਰੀ ਦੂਈ ਹੈ, ਦੁਬਧਾ ਹੈ, ਦਵੈਤ ਹੈ। ਤੋ ਮਹਾਰਾਜ ਕਹਿੰਦੇ ਮੇਰੀ ਦਵੈਤ ਬੰਦ ਹੋ ਜਾਏ ਔਰ ਮੇਰਾ ਸੈਂਸਾ ਮੁੱਕ ਜਾਏ ਔਰ ਮੇਰਾ ਦੁੱਖ ਘਣੋ ਹੈ। ਹੁਣ ਇਹ ਦੋਨੋਂ ਤੁਕਾਂ 'ਚ ਸਵਾਲ ਹੈ, ਰਹਾਓ ਜਵਾਬ ਦੇਏਗਾ ਵੀ ਤੇਰਾ ਇਹ ਦੁੱਖ ਮਿਟ ਨਹੀਂ ਸਕਦਾ, ਕਿਉਂਕਿ ਬਿਨ ਨਾਮੇ ਕਿਆ ਜੀ ਨਾ ਕਿਆ ਜੀ ਨਾ ਤ੍ਰਿਗ ਚਤਰਾਈ ਤੇ ਸਤਿਗੁਰ ਸਾਧ ਨ ਸੇ ਹਰ ਭਗਤੀ ਨ ਪਾਈ। ਤੈਨੂੰ ਭਗਤੀ ਪਾਉਂਦੀ ਨਹੀਂ, ਤੇਰੇ ਜਨਮ ਮਰਨ ਕਿੱਦਾਂ ਛੁੱਟੇ, ਔਰ ਤੈਨੂੰ ਸੁੱਖ ਮਿਲਣਾ ਨਹੀਂ ਹੈ, ਤੇਰਾ ਦੁੱਖ ਇੱਦਾਂ ਹੀ ਜੰਮਦੇ ਮਰਦੇ ਤੂੰ ਰਹਿਣਾ। ਇਸ ਕਰਕੇ ਉਤਲੀਆਂ ਤੁਕਾਂ ਰਹਾਓ 'ਚ ਸਮਾ ਗਈਆਂ, ਉਤਲੀਆਂ ਤੁਕਾਂ ਤੋਂ ਬਾਅਦ ਵੀ ਰਹਾਓ ਹੈ, ਇਹ ਏਕਾ ਹੈ, ਅੱਗੇ ਰਹਾਓ ਤੋਂ ਪਹਿਲਾਂ ਵੀ ਏਕਾ ਹੈ, ਫਿਰ ਜਾ ਕੇ ਕਿਤੇ ਦੂਆ ਸ਼ੁਰੂ ਹੁੰਦਾ। ਇਸ ਕਰਕੇ ਇੱਕ ਰਹਾਓ ਰਹੀ ਹੈ, ਇਹਦਾ ਮਤਲਬ ਹੈ ਵੀ ਪਹਿਲਾਂ ਵੀ ਏਕਾ ਜਿਹੜੇ ਆ ਉਹਦੀਆਂ ਭਾਵਾਂ ਦੇ ਦੇਸ਼ 'ਚ ਜਿਹੜੀਆਂ ਤੁਕਾਂ ਲਿਖੀਆਂ ਉਹਨਾਂ ਨਾਲ ਆਣ ਕੇ ਰਹਾਓ ਨਾਲ ਸਵਾਲ, ਜੇ ਰਹਾਓ 'ਚ ਉਤਲੀਆਂ ਤੁਕਾਂ 'ਚ ਸਵਾਲ ਹੈ ਜਵਾਬ ਰਹਾਓ 'ਚ ਮਿਲੇਗਾ, ਜੇ ਉਤਲੀਆਂ ਤੁਕਾਂ ਉਹ ਚੋਟੀ ਦੀਆਂ ਤੂੰ ਰਹਾਓ 'ਚ ਆਣ ਕੇ ਸਮਾ ਜਾਣਗੀਆਂ। ਰਹਾਓ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਊ ਵੀ ਤੂੰ ਭਾਈ ਫਿਰ ਭਗਤੀ ਕਿੱਥੋਂ ਸ਼ੁਰੂ ਕਰੂੰ। ਆਓ ਸ਼ਬਦ ਦੇਖੀਏ, ਪਹਿਲਾਂ ਸਾਰਾ ਉਸੇ ਹਿਸਾਬ ਨਾਲ ਚੱਲੇਗਾ, ਉਤਲੀਆਂ ਤੁਕਾਂ 'ਚ ਕੋਈ ਸ਼ਬਦ ਨੂੰ ਪ੍ਰੋਬਲਮ ਹੈ, ਕਹਿੰਦੇ ਹੁੰਦੇ ਨੇ ਤੈਨੂੰ ਕੀ ਪ੍ਰੋਬਲਮ ਹੈ, ਇਹ ਪੜ੍ਹੋਗੇ ਧਿਆਨ ਨਾਲ ਤੇਰੀ 'ਚ ਪ੍ਰੋਬਲਮ ਨਿਕਲੇਗੀ। ਉਹ ਕਹਿੰਦੇ ਮੇਰੀ ਪ੍ਰੋਬਲਮ ਮੇਰਾ ਜਨਮ ਮਰ ਨਹੀਂ ਛੁੱਟਦਾ, ਵਾਰ ਵਾਰ ਮੈਂ ਜੰਮਦਾ ਮਰਦਾ ਪੇਟ ਦੇ ਗਰਭ 'ਚ ਨੌ ਨੌ ਮਹੀਨੇ ਉਲਟਾ ਲਟਕਿਆ ਰਹਿਣਾ, ਮੈਨੂੰ ਇੰਨਾ ਘੱਟ ਮੇਰਾ ਕੁਝ ਖਤਮ ਕਰ ਰਿਹਾ ਚੀਜ਼ਾਂ ਆਪਣੇ ਨਾਲ ਜੋੜ। ਉਹ ਸ਼ਬਦ ਕਹਿੰਦਾ ਤੂੰ ਜੁੜ ਕਿੱਦਾਂ ਸਕਦਾ, ਤੂੰ ਨਾਮ ਵਾਲੀ ਪਟੜੀ 'ਤੇ ਚੜ੍ਹਦਾ ਹੀ ਨਹੀਂ, ਔਰ ਨਾ ਤੂੰ ਉਹ ਸਤਿਗੁਰ ਅੰਦਰ ਖੜ੍ਹਾ ਕਰਦਾ ਜਿਹੜਾ ਬਾਬੇ ਨਾਨਕ ਦਾ ਸਤਿਗੁਰ, ਉਹ ਸਾਰੀ ਸਿੱਖੀ ਦਾ ਸਤਿਗੁਰ, ਤੋ ਤੂੰ ਸਤਿਗੁਰ ਖੜ੍ਹਾ ਨਹੀਂ ਕੀਤਾ ਔਰ ਸਾਧ ਨਹੀਂ ਖੜ੍ਹਾ ਕੀਤਾ, ਤੂੰ ਹੋਰ ਹੀ ਦੇਹਾਂ ਸਾਧਾਂ ਮਗਰ ਤੁਰਿਆ ਫਿਰਦਾ। ਉਹਨਾਂ ਨੇ ਕਾਕੇ ਨਹੀਂ ਖੋਣਾ, ਐਸ ਸਤਿਗੁਰ ਸਾਧ ਨਾ ਖੋਣਾ ਸਭ ਕੁਛ ਜਿਹੜਾ ਤੇਰੇ ਅੰਦਰ ਆਉਣਾ, ਔਰ ਤੈਨੂੰ ਭਗਤੀ ਕਰਨੀ ਪੈਂਦੀ ਪਰ ਤੈਨੂੰ ਪਾਉਂਦੀ ਨਹੀਂ, ਭਾਈ ਬਹਿਣੇ ਵੀਰ ਨਹੀਂ ਹੈ, ਬ੍ਰਦਰ ਨਹੀਂ ਹੈ, ਭਾਈ ਕਹਿੰਦੇ ਤੈਨੂੰ ਪਾਉਂਦੀ ਨਹੀਂ ਹੈ, ਪਠੇਠ ਪੰਜਾਬੀ ਹੈ। ਤੋ ਆਓ ਪਹਿਲਾਂ ਉਤਲੀਆਂ ਤੁਕਾਂ ਪੜ੍ਹ ਕੇ ਉਹਨਾਂ ਨੂੰ ਰਹਾਉ ਤੱਕ ਲਿਜਾਈਏ। ਆਵਣ ਜਾਣਾ ਕਿਉਂ ਰਹੇ ਕਿਉਂ ਕਿਉਂ ਮੇਲਾ ਹੋਈ, ਐਨ ਖੋਭ ਕੇ ਸੁਰ ਦੇਖ ਕੇ ਪੜ੍ਹੋ ਔਰ ਸਾਰੇ ਗਾਵੋ। ਆਵਣ ਜਾਣਾ ਕਿਉਂ ਰਹੇ ਕਿਉਂ ਰਹੇ ਕਿਉਂ ਮੇਲਾ ਹੋਈ, ਜਨਮ ਮਰਨ ਕਾ ਦੁੱਖ ਘਣੋ ਨਿਤ ਸੈਂਸਾ ਸੋਈ, ਇਹ ਜਨਮ ਮਰਨ ਕਾ ਦੁੱਖ ਘਣੋ ਨਿਤ ਸੈਂਸਾ ਦੋਈ, ਜਨਮ ਮਰਨ ਕਾ ਦੁੱਖ ਘਣੋ ਨਿਤ ਸੈਂਸਾ ਦੋਈ। ਆਇਆ ਜਵਾਬ, ਰਹਾਓ ਕੀ ਹੈ? ਜਿੱਦਾਂ ਪਹੀਏ ਦਾ ਐਕਸਲ ਹੁੰਦਾ, ਸਾਰਾ ਪਹੀਆ ਐਕਸਲ ਤੋਂ ਬਗੈਰ ਤਾਂ ਨਹੀਂ ਪਾਉਂਦਾ। ਇੱਦਾਂ ਸ਼ਬਦ ਦਾ ਪਹੀਆ ਰਹਾਓ ਦੇ ਦੁਆਲੇ ਪਾਏਗਾ। ਜਿਹੜਾ ਰਹਾਓ ਸਮਝ ਗਿਆ, ਸਾਰਾ ਸ਼ਬਦ ਸਮਝ ਗਿਆ। ਔਰ ਰਹਾਓ ਕੋਲੋਂ ਪੁੱਛੀਏ ਵੀ ਕਿਉਂ ਨਹੀਂ ਜਨਮ ਮਰਨ ਮੁੱਕਦਾ, ਉਹ ਕਹਿੰਦਾ ਬੇਣ ਨਾਵੇਂ ਕਿਆ ਜੀ ਗੁਣਾ ਕਿਆ ਜੀ ਗੁਣਾ ਫਿੱਟ ਤਰੇਗ ਚਤਰਾਈ, ਬੇਣ ਨਾਵੇਂ ਕਿਆ ਜੀ ਫਿੱਟ ਤਰੇਗ ਚਤਰਾਈ, ਸਤਿਗੁਰ ਸਾਧ ਨਾ ਸੇਵਿਆ ਨਾ ਸੇਵਿਆ ਹਰ ਭਗਤ ਨਾ ਭਾਈ, ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਭਾਈ। ਰਹਾਓ ਰਹਾਓ ਬੋਲਣਾ ਚਾਹੀਦਾ ਤਾਂ ਕਿ ਸਰੋਤੇ ਤੱਕ ਪਹੁੰਚ ਜਾਏ ਵੀ ਦਿਸ ਇਜ਼ ਦੀ ਸੈਂਟਰਲ ਆਈਡੀਆ। ਆਹੋ ਹੀ ਸ਼ਬਦ ਦੀ ਜਿਸਟ ਹੈ, ਆਹੋ ਹੀ ਸ਼ਬਦ ਦਾ ਸਾਰਾ ਕੁਛ ਹੈ ਜਿਹਦੇ ਦੁਆਲੇ ਸਾਰਾ ਸ਼ਬਦ ਪਾਉਣਾ ਹੈ। ਤੋ ਹੁਣ ਰਹਾਓ ਤੋਂ ਬਾਅਦ ਦੇਖਿਓ ਬਾਬਾ ਸ਼ਬਦ ਲਿਜਾਏਗਾ ਅਖੀਰ ਤੱਕ, ਪਰ ਕਿੱਦਾਂ ਆਉਂਦੀ ਮਨ ਦੀ ਚੜ੍ਹਾਈ ਚੜ੍ਹੇਗਾ, ਕਬ ਹੁੰਦਾ ਸਾਧ ਸੰਗਤ 'ਤੇ ਪਾਵਾ, ਜਾਂ ਕਿੱਦਾਂ ਮਨ ਦੀ ਅੰਦਰ ਚੜ੍ਹਾਈ ਹੁੰਦੀ ਹੈ। ਮਨ ਦੀ ਚੜ੍ਹਾਈ ਕੀ ਹੈ? ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ, ਐਸੀ ਅੰਦਰ ਸਟੇਜਾਂ 'ਚ ਆਉਂਦੀਆਂ, ਉੱਥੇ ਨੀਂਦ ਵੀ ਨਹੀਂ ਆਉਂਦੀ, ਉੱਥੇ ਭੁੱਖ ਵੀ ਨਹੀਂ ਲੱਗਦੀ, ਉਹ ਐਸੀਆਂ ਸਟੇਜਾਂ ਹੈ। ਮਨ ਚੜ੍ਹਿਆ ਦਸਵੇਂ ਦੁਆਰ 'ਚ ਜਦੋਂ ਜਾ ਕੇ ਚੜ੍ਹ ਜਾਂਦਾ ਹੈ, ਇਹ ਡਿਫਰੈਂਟ ਚੜ੍ਹਾਈਆਂ ਹੈ। ਮੁਸਲਮਾਨਾਂ 'ਚ ਵੀ ਸੱਤ ਪਤਾਲ ਮੰਨਦੇ, ਉਹਨਾਂ ਦੀ ਸੱਤ ਉੱਥੇ ਤੱਕ ਹੀ ਸਹੀ, ਲੇਕਿਨ ਸਾਡੇ 'ਚ ਬਾਬਾ ਬਾਰ ਬਾਰ ਦੱਸੇਗਾ ਭਈ ਮਨ ਚੜ੍ਹਿਆ, ਗੁਰੂ ਅਮਰਦਾਸ ਸਾਹਿਬ ਦੀ ਚੜ੍ਹਾਈ ਬਸਲੇ ਤੀਜੇ ਦੀ, ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ, ਉੱਥੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਉੱਥੇ ਕੀ ਹੋ ਰਿਹਾ ਹੈ? ਇਹ ਅੰਦਰਲੀਆਂ ਸਟੇਜਾਂ ਦੀ ਗੱਲ ਹੈ, ਪਰ ਪਹਿਲੀ ਸਟੇਜ 'ਚ ਕੀ ਹੋਏਗਾ? ਲਓ ਪੁਆੜਾ ਕੱਟਣ ਲੱਗਾ ਮਹਾਰਾਜ ਸ਼ਬਦ ਵੀ ਪਹਿਲਾਂ ਤੇਰਾ ਜਨਮ ਮਰਨ ਦਾ ਦੁੱਖ ਕੱਟੂਗਾ, ਤੂੰ ਜੀਵਨ ਮੁਕਤੀ ਹੋ ਜਾਏਗਾ, ਜਿੰਦਾ ਰਹੇਗਾ ਉਹ ਵਿੱਚੇ ਹੀ ਮੁਕਤ ਹੋਇਆ ਹੋਊਗਾ, ਮਰਨ ਵੇਲੇ ਤੈਨੂੰ ਹੋਰ ਸਾਡੀ ਮੁਕਤੀ ਅਸੀਂ ਮਰਨ ਤੋਂ ਬਾਅਦ ਨਹੀਂ ਲੈਣੀ, ਸਾਡੀ ਸਾਰੀ ਬਾਣੀ ਕਹਿੰਦੀ ਹੁਣੇ ਲੈ, ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰ ਜਾ, ਸਾਡੀ ਜੀਵਨ ਮੁਕਤ ਹੈ। ਅਸੀਂ ਅੰਦਰ ਹੀ ਪਹਿਲੇ ਸਟੈਪ 'ਚ ਹੀ ਮਹਾਰਾਜ ਕਹਿੰਦਾ ਆਲ ਫੜ ਮੁਕਤੀ, ਆਵਣ ਜਾਣਾ ਤੌਰ ਹੈ ਤਾਂ ਰਹੇਗਾ ਜੇ ਪੂਰਾ ਗੁਰ ਪਾਏਗਾ, ਅਧੂਰਾ ਗੁਰ ਪਾਏਗਾ ਤਾਂ ਕਦੇ ਨਹੀਂ, ਪੂਰਾ ਹਮੇਸ਼ਾ ਹੀ ਅਕਾਲ ਪੁਰਖ ਹੈ, ਇਨਸਾਨ ਹਮੇਸ਼ਾ ਹੀ ਅਧੂਰਾ ਹੈ। ਜੇ ਗੁਰੂ ਬਣ ਜਾਏਗਾ, ਭਗਤਾਂ ਦੀ ਬਾਣੀ ਦੀ ਸਾਰੀਆਂ ਦੀ ਬਾਣੀ ਦਾ ਲੈਵਲ ਹੈ ਵੀ ਤੁਮ ਪੂਰੇ ਹਮ ਉਰੇ, ਪੂਰਾ ਗੁਰੂ ਕਦੀ ਇਨਸਾਨ ਨਹੀਂ ਕਹਿ ਸਕਦੇ ਸਾਡੀ ਬਾਣੀ ਨਾ ਕਿਹਾ, ਸਾਰੀ ਬਾਣੀ ਨਾ ਸਾਨੂੰ ਇੱਕ ਭਲੇਵਾਂ ਜਿਹਾ ਪੈ ਗਿਆ ਵੀ ਅਸੀਂ ਕਪਾਹ ਦੇ ਮੱਖਣ ਦੇ ਭਲਾਵੇਂ ਕਪਾਹ ਮੂੰਹ 'ਚ ਪਾਈ ਜਾਂਦੇ। ਬਾਬਾ ਨਾਨਕ ਕਹਿੰਦਾ ਕਾਚੇ ਗੁਰ 'ਤੇ ਮੁਕਤ ਨਾ ਹੋਈ, ਕੱਚਾ ਗੁਰੂ ਕਰ ਲੋਗੇ। ਇਸੇ ਕਰਕੇ ਕਬੀਰ ਸਾਹਿਬ ਨਾਲ ਰੌਲਾ ਪਾ ਦਿੱਤਾ ਵੀ ਬਾਹਮਣ ਗੁਰੂ ਹੈ ਜਗਤ ਕੋ ਭਗਤਨ ਕੋ ਗੁਰਨਾਹੀ, ਅਸੀਂ ਨਹੀਂ ਇਹੋ ਜਿਹੇ ਕੱਚੇ ਗੁਰੂ ਕਰਨੇ, ਅਸੀਂ ਦੇਹ ਵਾਲਾ ਗੁਰੂ ਕਰਨਾ ਹੀ ਨਹੀਂ ਹੈ। ਦੇਹ ਸਿਰਫ ਦੇਖਿਆ ਅਤੇ ਗਿਆਨ ਦੇਣ ਲਈ ਆਈ ਸੀ ਗੁਰੂਆਂ ਦੀ, ਲੇਕਿਨ ਅਸਲ ਸਾਡਾ ਗੁਰੂ ਪਰਮੇਸ਼ਰ ਹੈ ਔਰ ਸਭ ਕੁਛ ਹੈ। ਅਸੀਂ ਗੁਰਮੰਤਰ ਉਹਨਾਂ ਆਉਣ ਦਿੰਦੇ, ਉੱਥੋਂ ਗਿਆਨ ਸਾਡੇ ਕੋਲ ਦੇ ਗਏ ਨੇ, ਸ਼ਬਦ ਉਹਨਾਂ ਦੇ ਰਾਹੀਂ ਆਇਆ। ਤੋ ਦੇਖੀਏ ਦੇਹ ਦੀ ਵੀ ਲੋੜ ਆ, ਉਹਦੇ ਲਈ ਪੰਜ ਸਿੱਖ ਕਾਇਮ ਆ, ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਕਾਇਮ ਹੈ, ਖੰਡੇ ਬਾਠੇ ਦੀ ਪੌਲ ਤਿਆਰ ਹੈ, ਲਓ ਗੁਰਮੰਤਰ ਫਤਿਹ 'ਤੇ ਲਓ ਬੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਮੰਤਰ ਮਿਲ ਜਾਂਦਾ, ਸਾਰੀਆਂ ਚੀਜ਼ਾਂ ਕੋਲ ਹੈ ਸਾਡੇ ਕੋਲ, ਜਿਹਦਾ ਅਸੀਂ 500 ਸਾਲਾਂ ਮਨਾ ਰਹੇ ਹਾਂ, ਐਡੀ ਵੱਡੀ ਚੀਜ਼ ਹੈ, 'ਚ ਸਭ ਕੁਛ ਹੈ। ਇਸ ਕਰਕੇ ਗੁਰੂ ਸਾਡਾ ਅਕਾਲ ਪੁਰਖ ਹੈ, ਔਰ ਜਿਹੜੀ ਚੀਜ਼ ਮਿਲਣੀ ਹੈ, ਪਹਿਲਾ ਸਟੈਪ ਕੀ ਹੋਇਆ? ਕਹਿੰਦਾ ਆਹ ਸਵਾਦ ਆ ਗਿਆ, ਆਵਣ ਜਾਣਾ ਤੌਰ ਪਾ ਤੌਰ ਪਾਈਏ ਗੁਰਪੂਰਾ, ਆਵਣ ਜਾਣਾ ਤੌਰ ਹੈ ਪਾਈਏ ਗੁਰਪੂਰਾ, ਰਾਮ ਨਾਮ ਧਨ ਰਾਸੇ ਦੇ। ਉਹ ਆਣ ਕੇ ਕੀ ਕਰੇਗਾ? ਸ਼ੂ ਮੰਤਰ ਕਰ ਦੂਗਾ ਤੁਹਾਨੂੰ? ਨਹੀਂ, ਉਹ ਅੰਦਰ ਜਦੋਂ ਨਹੀਂ ਆਉਣਾ, ਤੁਹਾਨੂੰ ਧਨ ਦੇਣਾ ਸ਼ੁਰੂ ਕਰ ਦੇਣਾ। ਧਨ ਕੀ ਹੈ? ਜਿਹੜਾ ਤੁਸੀਂ ਨਾਮ ਜਪਦੇ ਹੋ, ਹਾਲੇ ਧਨ ਨਹੀਂ ਬਣਦਾ, ਇਹ ਸਿਰਫ ਜਮਾਂ ਤੋਂ ਛੁਡਾਏਗਾ ਤੁਹਾਨੂੰ। ਜਿਹੜਾ ਧਨ ਨਾਲ ਜਾਣਾ ਗਾਂਹ ਜਿਸ ਲਈ ਲਿਖੇ ਆ, ਉਹ ਧਨ ਬਣਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਰਹਾਓ ਦੀ ਸ਼ਬਦ ਦੀ ਤੁੱਕ ਨਾ, ਮਾਈ ਮੈਂ ਧਨ ਪਾਇਓ ਹਰੇ ਨਾਮ। ਉਹ ਅੰਦਰਲੀ ਸਟੇਜ 'ਤੇ ਜਾ ਕੇ ਤਾਂ ਮਾਈ ਮੈਂ ਧਨ ਪਾਇਓ ਹਰੇ ਨਾਮ, ਉਹਦੀ ਹੋਰ ਨਿਸ਼ਾਨੀ ਕੀ ਅਸੀਂ ਲੱਭਾਂਗੇ? ਮਨ ਮੇਰੋ ਧਾਵਨ 'ਤੇ ਛੁੱਟਿਓ ਘਰ ਬੈਠੋ ਵਿਸਰਾ, ਟਿੱਗ ਗਿਆ ਮੇਰਾ ਮਨ। ਉਸ ਟਿੱਕੀ ਅਵਸਥਾ ਦੇ ਵਿੱਚ ਜਿੰਨਾ ਤੁਸੀਂ ਭਜਨ ਕਰੋਗੇ ਉਹ ਧਨ ਬਣਦਾ ਜਿਹੜਾ ਗਾਂਹ ਜਾਂਦਾ, ਬਾਕੀ ਆ ਧਨ ਜਿਹੜਾ ਹੈ ਸਾਥ ਨਾ ਚੱਲ ਹੈ ਲੱਖ ਕਰੋੜਾ ਲੱਖਾਂ ਕਰੋੜਾਂ ਜੋੜ ਲਓ, ਬਾਣੀ ਕਹਿੰਦੀ ਸਾਥ ਨਾ ਚੱਲ ਹੈ ਲੱਖ ਕਰੋੜਾ, ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰਹੇ, ਉਹ ਪੁਕਰਨਾ ਬਹੁਣਾ ਉਹ ਜਾਂਦਾ ਗਾਂ, ਇਹ ਸਭ ਇੱਥੇ ਰਹਿ ਜਾਂਦੀ ਹੈ। ਅਤੇ ਇਸ ਕਰਕੇ ਇਹ ਪਾਪਾਂ ਵਾਜੋ ਹੋਏ ਨਾਹੀਂ ਅਤੇ ਮੋਇਆਂ ਸਾਥ ਨਹੀਂ ਜਾਈ। ਤੋ ਆਹ ਜਿਹੜਾ ਧਨ ਹੈ ਇਹ ਧਨ ਫਿਰ ਪਹਿਲੀ ਸਟੇਜ 'ਤੇ ਹੀ ਬਣਨਾ ਸ਼ੁਰੂ ਹੋ ਜਾਂਦਾ ਜਦੋਂ ਗੁਰ ਦੇ ਰਾਰੇ ਨੂੰ ਔਂਕੜ ਹੈ। ਆ ਦੇਖੋ ਦਰਸ਼ਨ ਕਰੋ ਗੁਰ ਕੀ ਹੈ, ਜਿਹੜਾ ਜਪ 'ਚ ਲਿਖਿਆ ਗੁਰ ਈਸ਼ਰ ਗੁਰ ਗੁਰ ਬਰਮਾ ਗੁਰ, ਅਸੀਂ ਪਾਠ ਕਰਦੇ ਹਾਂ ਪਰ ਉਹਦੇ ਵਿੱਚੋਂ ਤੁਸੀਂ ਕੱਢੋਗੇ ਸਾਰੀ ਚੀਜ਼ ਆਉਂਦਾ ਗੁਰ ਈਸ਼ਰ ਗੁਰ ਗੁਰ ਬਰਮਾ ਗੁਰ, ਅਸੀਂ ਕਹਿੰਦੇ ਕਿ ਸਾਰੇ ਤਿੰਨੇ ਦੇਵਤਿਆਂ ਨੂੰ ਕੀ ਹੈ ਵੀ ਗੁਰੂ ਨੇ, ਨਹੀਂ ਅਸੀਂ ਈਸ਼ਰ ਨੂੰ ਨਹੀਂ ਮੰਨਣ ਵਾਲੇ, ਅਸੀਂ ਇਸ ਗੁਰ ਨੂੰ ਮੰਨਣ ਵਾਲੇ ਜਿਹੜਾ ਬਾਬਾ ਨਾਨਕ ਇੱਥੇ ਕਹਿ ਰਿਹਾ। ਸਾਡਾ ਈਸ਼ਰ ਸ਼ਿਵਜੀ ਮਹਾਰਾਜ ਸਾਡਾ ਗੁਰ ਨਹੀਂ ਹੈ, ਸਾਡਾ ਗੁਰ ਹਰ ਹਰੇ ਨੂੰ ਔਂਕੜ ਜਿਹੜਾ ਆ ਰਿਹਾ ਗੁਰ ਈਸ਼ਰ, ਸਾਡਾ ਗੋਰਖ ਗੁਰੂ ਨਹੀਂ ਹੈ, ਯੋਗੀਆਂ ਦਾ ਸੀ ਸਾਡਾ ਗੁਰ ਗੋਰਖ ਗੁਰ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਸਾਡਾ ਪਿਓ ਜਾਂ ਸਾਰੇ ਜੋ ਮੰਨਦੇ ਬੜਾ ਸਕਾਰ ਜੋ ਦੇਵਤਾ ਬੜੀਆਂ ਕਮਾਈਆਂ, ਪਰ ਉਹ ਸਾਡੇ ਗੁਰ ਦੀ ਥਾਂ ਨਹੀਂ ਮੰਨ ਸਕਦਾ ਬਰਮਾ ਗੁਰ। ਇਹ ਫਿਰ ਹੋ ਕੇ ਬਾਕੀ ਕੀ ਰਿਹਾ, ਪਾਰਵਤੀ ਮਾਈ ਸਭ ਮਾਇਆ ਵਿਆਪੀ, ਗੁਰ ਈਸ਼ਰ ਸਾਡੇ ਲਈ ਗੁਰ ਹੀ ਸਭ ਕੁਛ ਹੈ। ਔਰ ਇਸੇ ਕਰਕੇ ਸਾਡੇ ਗੁਰ ਦਾ ਨਾਮ ਵੀ ਸੱਤੇ ਗੁਰ ਹੈ, ਜਿਹੜੀ ਸਦਾ ਹੀ ਆਉਂਦਾ, ਔਰ ਜਿਹੜਾ ਗੁਰ ਹੈ ਉਹ ਹੀ ਪੂਰਾ ਹੈ ਗੁਰੂ ਹੈ। ਤੋ ਗੁਰ ਈਸ਼ਰ ਗੁਰ ਗੁਰ ਬਰਮਾ ਗੁਰ ਜਿਹੜਾ ਇਹ ਨਾ ਇਹਨੂੰ ਗੁਰ ਮੰਨਦਾ ਹੈ ਉਹਦੇ ਉਹ ਗੁਰਮੁਖ ਰਾਸਤੇ 'ਤੇ ਹੈ। ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਰਿਹਾ ਸਮਾਈ, ਜਿਹੜਾ ਇਹ ਚੀਜ਼ ਨੂੰ ਮੰਨਦਾ ਵੀ ਮੈਂ ਉਸ ਗੁਰੂ ਦਾ ਪਾਤਸ਼ਾਹ ਨਾ ਮੈਂ ਈਸ਼ਰ ਨਾ ਗੋਰਖ ਨਾ ਬ੍ਰਹਮਾ ਨੂੰ ਮੰਨਣ ਵਾਲਾ, ਉਹਦੇ ਅੰਦਰ ਨਾਦ ਵੱਜਣੇ ਸ਼ੁਰੂ ਹੋ ਜਾਂਦੇ ਗੁਰ 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 ਈਸ਼ਰ ਗੁਰ ਗੋਰਖ ਬਰਮਾ ਬਰਮ ਪਾਰਵਤੀ ਮਾਈ। ਅਤੇ ਆਉਂਦਾ ਹੈ ਗੁਰਮੁਖੀ ਸਿਸਟਮ ਹੈ, ਉਹ ਕਿੱਥੋਂ ਆਉਂਦਾ ਹੈ, ਉਹਦੀ ਪਹਿਲੀ ਤੁਕ ਹੈ ਗਾਵੀ ਹੈ ਸੁਣੀਏ ਮਨ ਰੱਖੀਏ ਭਾਓ, ਗੁਰਮੰਤਰ ਨੂੰ ਪਿਆਰ ਦੇ ਨਾਲ ਜਪ ਗਾ ਸ਼ੱਕ ਗਾ ਵੀ ਹੈ ਉਹਨੂੰ ਹੀ ਸੁਣ, ਔਰ ਪਿਆਰ ਨਾ ਜਪ ਫਾਹਾ ਨਾ ਵੱਢ ਕੋ ਵੱਧੀ ਚੱਟੀ ਨਾ ਪਾ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਓ। ਅੱਗੇ ਕੀ ਤੁਕ ਹੈ ਜੀ, ਇਹਦੇ ਨਾਲ ਫਾਇਦੇ ਦੇਖੋ ਤੇਰੀ ਜ਼ਿੰਦਗੀ ਦੇ ਤੋਂ ਖਤਮ ਕਰਦੀ ਹੈ ਜਪ, ਕਹਿੰਦਾ ਗਾ ਵੀ ਹੈ ਸੁਣੀਏ ਉਹਨੂੰ ਹੀ ਸੁਣ, ਮਨ ਬਾਣੀ ਲਈ ਨਹੀਂ ਹੈ ਇਸ ਗੁਰਮੰਤਰ ਲਈ ਹੈ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹੋਰ ਸੁੱਖ ਘਰ ਲੈ ਜਾਓ, ਘਰ ਮੈਨੇ ਜਿੱਥੇ ਵੀ ਬੌਡੀ 'ਚ ਆ ਜਾਏ ਉਹ ਬੌਡੀ ਹੈ ਜਿਸਮ, ਤੇਰੀ ਜਿਸਮ 'ਚ ਸੁੱਖ ਆਉਣਾ ਚਾਹੁੰਦਾ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਓ, ਹੋਰ ਕੀ ਹੋਊਗਾ ਇੱਥੋਂ ਬਾਅਦ, ਤੇਰੇ ਅੰਦਰ ਨਾਦ ਅਨਹਦ ਸ਼ਬਦ ਵੱਜਣਾ ਸ਼ੁਰੂ ਹੋ ਜਾਏ ਗੁਰਮੁਖੇ, ਪਰ ਗੁਰ ਜੇ ਤੂੰ ਉਸ ਕਾਲ ਪੁਰਖ ਨੂੰ ਗੁਰਮੁਖੇ ਨਾਦੰ, ਤੈਨੂੰ ਗਿਆਨ ਵੇਦਾਂ ਰਗਾ ਜਾਏਗਾ ਅੰਦਰ, ਜਿਹੜਾ ਕਬੀਰ ਸਾਹਿਬ ਜਲਾਈ ਖੱਡੀ ਪੁੱਟਦਾ ਔਰ ਨਾਮਦੇਵ ਔਰ ਰਵਿਦਾਸ ਪਸ਼ੂ ਹੱਡਾਂ ਰੋੜੀਆਂ 'ਚ ਸੁੱਟਣ ਵਾਲਾ ਇਹਨੂੰ ਉਹ ਗਿਆਨ ਆ ਗਿਆ ਸ਼ਬਦ ਆ ਗਏ। ਤੋ ਗੁਰਮੁਖੇ ਨਾਦੰ ਗੁਰਮੁਖੇ ਵੇਦ ਜਿੱਥੇ ਆ ਜਾਣ ਚਾਰੇ ਵੇਦ ਵਾਲ ਨੇ ਉਹ ਗਿਆਨ ਵਾਲ ਇਸ਼ਾਰਾ ਹੈ, ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਰਿਹਾ ਸਮਾਈ ਸਾਰੇ ਬਣੇ, ਤੈਨੂੰ ਉਹ ਹੀ ਗੁਰ ਗੋਰੀ ਉਹ ਰੱਬ ਹੀ ਸਮਾਇਆ ਦੇਣ, ਗੁਰਮੇ ਰਿਹਾ ਸਮਾਈ। ਇਸ ਕਰਕੇ ਇਸ ਗੁਰ ਈਸ਼ਰ ਗੁਰ ਗੋਰਖ ਇਹਨਾਂ ਨੰਦ ਦੇਵਤਿਆਂ ਨੇ ਇਸ ਗੁਰ ਨਾ ਕਰਨੇ, ਔਰ ਉਹ ਬਾਬਾ ਨਾਨਕ ਕਹਿੰਦਾ ਪਾਈਏ ਗੁਰ ਪੂਰਾ ਗੁਰ। ਹੁਣ ਬਾਬਾ ਨਾਨਕ ਕਹਿ ਸਕਦਾ ਵੀ ਹਾਂ ਮੈਨੂੰ ਪਾਓ ਤੁਸੀਂ, ਨਾ ਬਾਣੀ ਸਾਰੀ ਹਮੇ 'ਚ ਹੋ ਜੇ ਬਾਬਾ ਗਰੀਬੀ ਜਵਾਨ, ਬਾਬੇ ਦਾ ਉਪਦੇਸ਼ ਸਮਝੋ ਵੀ ਉਸ ਗੁਰ ਦੇ ਆਸ਼ਕ ਹੈ ਸੀ, ਔਰ ਉਹ ਬਾਬੇ ਨੇ ਪਹਿਲੀ ਲਾਈਨ 'ਚ ਹੀ ਪਾ ਲਿਆ ਰਹਾਉ ਤੋਂ ਬਾਅਦ ਪਹਿਲੀ ਸਟੇਜ 'ਚੋਂ ਆ ਜਾਂਦਾ। ਆਵਣ ਜਾਣਾ ਤੌਰ ਹੈ ਤੌਰ ਹੈ ਪਾਈਐ ਗੁਰਪੂਰਾ, ਆਵਣ ਜਾਣਾ ਤੌਰ ਹੈ ਪਾਈਐ ਗੁਰਪੂਰਾ, अंदर आ गया, मन भी खड़ा हो गया, धन भी बनना शुरू हो गया, रास भी उधर हो गई। और महाराज कहिंदा राम नाम तन रास दे, तन रासे दे बिन से भरम कूरा। तो भरम भरम जिथे आ जाए भाई साहब जी, भरम ये नहीं है भुलेखा जां सारा, माया दे बड़े नाम है, माया नूं ही भरम कहा है, माया नूं ही धोखा कहा है, माया नूं ही नागणी कहा है, माया नूं ही सरपणी कहा है। लेकिन भरम माया नूं क्यों असीं गुरुआं दे शब्द नूं लैने हैं, ए रचना राम बनाई साधो, रचना राम बनाई, रचना राम बनाई साधो, रचना राम बनाई। एक बिन से एक अस्थिर मन है, बार गुरु तेग बहादुर दे दे जिहड़े गीत है सीधे ही जे है पर बड़े डूंगे है। माया नू महाराज ने रहाओ दी तुक च किया, ए जग भर में भुलाना साधो, ए जग भर में भुलाना, ए जग भर भुलाना साधो, ए जग भर में भुला। दो चीजा नहीं है माया, कई ना इस चंद्री दे डैन दे। तो माया जड़ी है उन क्या, ए जग भर में माया चाह भाग अगे अगली तुक च खोलन गे, ए जग भर में भुलाना साधो, ए जग भर में भुला। क्यों राम नाम का सिमरन छोड़िया, माया हाथ बिकाना साधो, पहला भरम ले गए फिर माया ले गए, माया हाथ बिका। हुण कई कई ना आउणगे इहदे, बिसर गई सब तात पर आई, जब ते साध संगते में पाई, हार बेसरत सदा खुवारी, ताको धोखा कहाँ व्यापे जाको ओढ़ तुहारी, उन्हों माया नहीं व्याप सकती। ताको धोखा, माया धोखा भी है, भरम भी है। और देखो ये सब तो बड़ा धोखा जिंदगी च साडे नाल, ये जग भरमें भुलाना साधो, राम नाम का सिमरन छोड़िया, माया हाथ बिकाना, बिसर हर बिसर सदा खुआरी, ताको धोखा कहाँ व्यापे जाको, जी रब की ओट है उन्होंने माया नहीं पै सकती। इसे करके बाणी आई है, ब्रह्मा विष्णु महेश कुल दुनिया माया च है, पर भगत ना व्यापे माया, जरा भगती रास्ते च पै गया उन्होंने माया नहीं आ सकती, बल्कि माया सलाम करके जाती है। कबीर साहब कहते ये चंद्री ना ऐसे मेरे भाई आई मुझ पै कई बार, देखा तो सी माया। कबीर साहब ये सारिया व्यासियां नू सारिया नू ये स्टेजा लंघनिया पैंदा, कहते आई कबीर आई मुझ पै अनक बार, कर कर अनक भेख, कई तरीके ना माया पऊगी, तुहानू पता नहीं लगन दऊगी, पर अंदर माया पई है तुहाडे। कबीर आई मुझ पै कर कर अनक भेख, हम राखे गुर अपने उनकीनो आदेश। कहिंदे मेरा गुरु तकड़ा सी अकाल पुरख, जे किसे मैं बदे नूं गुरु बनाया हुंदा ते इन्हें नहीं मगर लगा। कहिंदा मेरा गुरु तकड़ा सी और मैं बच गया, और माया जांदी जांदी कह गई बच्चे तेरा गुरु तकड़ा सी ते तेरे मापा ने चकाले सी फड़ के, तू बच गया, तू ही कला पाए। कहिंदा आई मुझ पै कर कर अनक पे, हम राखे गुर अपने, हे कबीरा तेनू सलाम है मेरी, तेन कीनो माया सलाम करती है। इस करके साड़ी ओ साड़ा काम कौन करेगा, वो करेगा गुर्र, ये सर गुर्र गुर्र गुर्र, और ये हुई है पाई है गुर पूरा, हम जाना तौर है पाई है गुर पूरा। ओ की करेगा राम नाम धन रासे दे बिन से भरम कूरा, ओ माया भरम है, ए राम नाम धन रासे दे बिन से भरम कूरा, ए राम नाम थे गुर पूरा। अगली स्टेज चढ़ लगा मन, ਕਹਿੰਦੇ ਹੈ ਇੱਥੇ ਅੰਦਰ ਤਾਂ ਸੰਤ ਜਣਾ ਦਾ ਮੇਲ ਹੋ ਗਿਆ, ਸੰਤ ਜਣ ਆ ਗਏ ਅੰਦਰ, ਔਰ ਉਹਨਾਂ ਦੇ ਨਾਲ ਮਿਲ ਕੇ ਫਿਰ ਉਹ ਜਸ ਗਾਉਣ ਲੱਗ ਪਿਆ ਅੰਦਰ ਮਨ। ਸੰਤ ਜਣਾ ਕੋ ਮਿਲੇ ਰਹੇ, ਇਹ ਤੀਜੀ ਲਾਮ ਦੀ ਅਵਸਥਾ। ਪਹਿਲੀ ਲਾਮ 'ਚ ਨਾਮ ਮਿੱਠਾ ਲੱਗਣਾ ਚੱਲਦਾ ਲੱਗਦਾ, ਜਿਹੜਾ ਤੁਸੀਂ ਇੰਨਾ ਮੁਸ਼ਕਲ ਨਾਮ ਸੀ, ਹਰ ਪਹਿਲੀ ਲਾਮ ਹਰ ਮਿੱਠਾ ਲਾਇਆ ਬਲਰਾਮ ਜੀ, ਉਹ ਤੁਹਾਨੂੰ ਫਿਰ ਮੁਸ਼ਕਲ ਨਹੀਂ ਹੋਏਗੀ। ਪਹਿਲਾ ਮਹਾਰਾਜ ਦੀ ਕਿਰਪਾ ਕੀ ਹੋਊਗੀ, ਇੰਨਾ ਮਿੱਠਾ ਲੱਗੂਗਾ ਤੁਸੀਂ ਜਪਣੋਂ ਨਹੀਂ ਛੱਡਣਾ। ਫਿਰ ਕਹਿੰਦੇ ਉਹ ਕਿੱਥੇ ਜਪ ਨਹੀਂ ਸੀ ਹੁੰਦਾ, ਅੱਜ ਹੁਣ ਇੰਨਾ ਉਹ 'ਚ ਬਾਲ ਆ ਜਾਣ, ਪਹਿਲੀ ਲਾਮ 'ਚ ਹੀ ਬਰਕਤ ਪੈ ਜਾਂਦੀ, ਦੂਜੀ ਲਾਮ 'ਚ ਹੀ ਸਤਿਗੁਰ ਮਿਲ ਜਾਂਦਾ ਉਹਨਾਂ ਕੇ, ਪਰ ਥੋੜ੍ਹਾ ਮਿਲਦਾ। ਸਤਿਗੁਰ ਦੂਰ ਨਹੀਂ ਹੈ, ਐਡਾ ਦਿਆਲੂ ਆ, ਦੂਜੀ ਲਾਮ 'ਚ ਹੀ ਆ ਜਾਂਦਾ। ਹਰ ਦੂਜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਉਸ ਵੇਲੇ ਕੀ ਹੁੰਦਾ, ਧੁਨ ਉੱਠਦੀ ਅੰਦਰੋਂ, ਸਭ ਕੁਛ ਹੋ ਜਾਂਦਾ, ਔਰ ਅਨਹਦ ਸ਼ਬਦ ਸੁਣਾਇਆ, ਅਨਹਦ ਸ਼ਬਦ ਵੱਜਣ ਲੱਗ ਪੈਂਦਾ ਦੂਜੀ ਲਾਮ 'ਚ ਹੀ ਸਤਿਗੁਰ। ਤੀਜੀ ਲਾਮ ਹੁਣ ਤਾਂ ਹੋਰ ਚੜਿਆ, ਉਹ ਕਿੱਥੇ ਹੈ ਉਹ ਲਾਹ, ਹਰ ਤੀਜੜੀ ਲਾਮ ਸੰਤ ਜਣਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀ। ਹਿਰਦੇ ਹਰ 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 ਧੁਨੇ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਾਂ ਨਾਨਕ ਬੋਲੇ ਤੀਜੀ ਲਾਵੇਂ ਮਨ ਉਪਜੇ। ਮਨ ਇੰਨਾ ਬੜਾ ਖਿਆਲਦਾ ਵੀ ਅੰਦਰ ਆਹ ਚੀਜ਼ਾਂ ਹੋ ਗਈਆਂ, ਸੰਤ ਜਨ ਵੀ ਅੰਦਰ ਆ ਗਏ, ਔਰ ਹੁਣ ਤਾਂ ਰੱਬ ਦੇ ਦੀਦਾਰ ਹੋ ਜਾਣ। ਉਹ ਕਹਿੰਦਾ ਲੈ ਵਿਆਹ ਲਾ, ਤੂੰ ਦੀਦਾਰ ਕਹਿੰਦਾ ਤੇਰਾ ਵਿਆਹ ਕਰਦੇ ਹਾਂ ਤੇਰੇ ਰੱਬ ਨਾਲ। ਕਹੋ ਕਬੀਰ ਮੋਹ ਵਿਆਹੇ ਚਲੇ ਹੈ, ਭਗਤ ਪੁਰਖ ਏਕ ਭਗਵਾਨਾ, ਹਰ ਭਗਤ ਦਾ ਵਿਆਹ ਅੰਦਰ ਹੁੰਦਾ ਹੈ। ਉਹ ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀ। ਉਸ ਵੇਲੇ ਉਸਦਾ ਉਹ ਅੰਦਰ ਦੀ ਉਸ ਆਤਮਾ ਅਕਾਲ ਪੁਰਖ ਨਾਲ ਵਿਆਹ ਹੋ ਜਾਂਦਾ। ਚਾਰ ਹੀ ਲਾਵਾਂ ਹੈ, ਚਾਰ ਹੀ ਸਾਈਡ ਦੀਆਂ ਸਟੇਜਾਂ ਹੈ, ਚਾਰ ਹੀ ਦਸ਼ਾ ਹੈ, ਚਾਰ ਹੀ ਖੰਡ ਹੈ। ਪੰਜਵਾਂ ਖੰਡ ਨਹੀਂ ਆ, ਪੰਜਵਾਂ ਖੰਡੇ ਹੈ। ਉਹਦੇ ਮੈਨੇ ਹਿਰਦੇ 'ਚ ਹੀ ਰੱਬ ਆ ਜਾਂਦਾ। ਪਹਿਲਾ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਅਰਗੇ ਸੱਚ ਖੰਡ ਨਹੀਂ ਹੈ। ਉੱਥੇ ਜਾ ਕੇ ਦੇਖੋ, ਇਹ ਸੱਚ ਖੰਡੇ ਵਸੇ ਨਿਰੰਕਾਰ, ਤੁਹਾਡੇ ਹਿਰਦੇ 'ਚ ਹੀ ਵਸ ਜਾਂਦਾ ਹਨ। ਔਰ ਇਹ ਖੰਡ ਕੋਈ ਬਾਹਰ ਲਮਕਦੇ ਨਹੀਂ ਆ ਆਕਾਸ਼ ਪਤਾਲ 'ਚ, ਉਹ ਤੁਹਾਡੇ ਅੰਦਰ ਹੀ ਇਹ ਸਪਿਰਚੁਅਲ ਸਟੇਜਾਂ ਨੇ ਸਾਰਾ ਤੁਹਾਡੀ ਚੜ੍ਹਾਈ। ਇਸ ਕਰਕੇ ਮਹਾਰਾ ਹੁਣ ਅਗਲੀ ਸਟੇਜ, ਪਹਿਲੀ ਕੀ ਸਟੇਜ ਸੀ, ਆਵਣ ਜਾਵਣ ਤਾਂ ਰਹੇ ਪਾਈਏ ਗੁਰਪੂਰਾ, ਤੇ ਰਾਮ ਨਾਮ ਧਨ ਰਾਸੇ ਦੇ ਬਿਨਸੇ ਪਰਮ ਕੂਰਾ। ਦੋ ਨੰਬਰ ਆ ਗਏ, ਦੋ ਲਾਈਨਾਂ ਇਕੱਠੀਆਂ ਪੜ੍ਹ ਕੇ, ਦੋ ਤੋਂ ਬਾਅਦ ਰਹਾਓ ਦਰਾਓ ਕਾਹਦੇ ਨਾ ਹੋਇਆ। ਸਤਿਗੁਰ ਸਾਧ ਨਾ ਸੇਵਿਆ ਨਾ ਸੇਵਿਆ, ਹਰ ਭਗਤੇ ਨਾ ਪਾਈ ਤੇ ਬਿਨ ਨਾਵੇ ਕਿਆ ਜੀਵ ਨਾ ਫਿੱਟ ਤਰੇਕ ਚਤਰਾਈ। ਜਦੋਂ ਨਾਮ ਵਾਲਾ ਜੀਵਨ ਬਣਿਆ ਪਹਿਲਾਂ ਜਨਮ ਮਰਨ ਮੁੱਕਾ, ਔਰ ਮਾਇਆ ਪਰੇ ਹਟੀ, ਔਰ ਫਿਰ ਸੰਤ ਜਨਾਂ ਦਾ ਅੰਦਰ ਮੇਲ ਹੋਣ ਲੱਗਾ। ਤੀਜੀ ਲਾਮ, ਇਹ ਤੀਜੀ ਲਾਮ, ਸੰਤ ਜਨਾ ਕੋ ਮਿਲੇ ਰਹੇ, ਮਿਲੇ ਰਹੇ ਤੰਤ ਸੰਤ ਜਨਾ ਕੋ ਮਿਲੇ ਰਹੇ, ਧਨ ਧਨ ਜਸ ਗਾਏ। ਉੱਥੇ ਜਾ ਕੇ ਜਸ ਕੀ ਗਾਉਂਦਾ ਹੈ, ਉਸ ਦਾ ਅੰਦਰ ਇੰਨਾ ਉਹਨਾਂ ਦੇ ਨਾਲ ਨਾਮ ਜਪਣ ਦਾ ਸਵਾਦ ਆਉਂਦਾ, ਜਿਹਦਾ ਕਿ ਆਪ ਕਲਾ ਵਰਜੀ। ਸੰਤ ਜਨਾ ਮੇਲੇ ਹਰ ਜਸ ਗਾਏ, ਸੰਤ ਇਹ ਬਾਹਰਲੇ ਸੰਤ ਨਹੀਂ, ਸੰਤ ਜਨਾ ਮੇਲੇ ਹਰ ਜਸ ਗਾਏ, ਕੋਟ ਜਨਮ ਕੇ ਦੁੱਖ ਗਵਾਇਓ, ਕੋਟੇ ਜਨਮ ਕੀ ਬਾਹਰਲੇ ਸਿੱਖਾਂ ਸੰਤ ਨੂੰ ਕਹਿ ਕੇ ਜੀ, ਹਾਂ ਇਹਨਾਂ 'ਚ ਕੋਟ ਜਨਮ ਕੇ ਦੁੱਖ, ਇਹ ਅੰਦਰ ਦਾ ਸਾਰੀ ਚੀਜ਼ ਆ। ਦੂਸਰੀ ਤੀਸਰੀ ਲਾਮ ਦੀ ਅਵਸਥਾ,
ਸੰਤ ਜਨਾ ਮੇਲੇ ਹਰ ਜਸ ਗਾਏ, ਸੰਤ ਜਨਾ ਮਿਲੇ ਹਰ ਜਸ ਗਾਏ, ਕੋਟਿ ਜਨਮ ਕੇ ਜਨਮ ਕੇ ਦੁੱਖ, ਕੋਟਾਂ
ਸੈਂਕੜਿਆਂ ਜਨਮਾਂ ਦੇ ਦੁੱਖ ਗੁਆਚ ਜਾਂਦੇ ਉਸ ਵੇਲੇ ਜਦੋਂ ਇਸ ਸਪਿਰਚੁਅਲ ਸਟੇਜ 'ਤੇ ਚੜ੍ਹਦਾ ਹੈ। ਔਰ ਕਾਹਦੇ ਨਾਲ ਗੁਣ ਗਾਉਣਾ ਸਾਡਾ ਹੈ ਹੀ, ਨਾਮ ਜਪਣਾ, ਉਹਨਾਂ ਨਾਲ ਬੈਠ ਕੇ ਕੀ ਕਰਦਾ ਹੈ, ਜਸ ਗਾਉਣਾ ਕੀ ਹੈ ਭਾਈ ਦੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚਲੋ। ਬਾਬਾ ਨਾਨਕ ਕਹਿੰਦੇ ਜਿਹੜਾ ਚਿੱਤ ਲਾ ਕੇ ਨਾਮ ਜਪਦੇ ਉਹ ਜਸ ਬਣ ਜਾਂਦਾ, ਉਹ ਗਾਂਹ ਅਗਲੀ ਦਰਗਾਹ ਤੱਕ ਜਾਂਦਾ। ਹਰ ਜਸ ਵੱਖਰ ਲੈ ਚਲੋ ਸੌ ਦੇਖੀ ਪਤੇ ਆਏ, ਉਹ ਜਸ ਕੀ ਕਿੱਦਾਂ ਬਣਦਾ ਹੈ। ਇੱਦਾਂ ਇੱਕ ਆਖੇ ਆਖੈ ਸਬਦ ਪਾਖੈ ਆਖਦੇ ਉਰਜ ਦੇ ਰਾਤੇ, ਇੱਕ ਆਖੇ ਆਖੈ ਸਬਦ ਪਾਖੈ ਅਰਜ ਉਰਜ ਦੇ ਰਾਤੇ। ਸਤਿ ਸਾਚ ਸਰੀ ਨਿਵਾਸ ਆਦੇ ਪੁਰੇ ਸਦਾ ਤੁਹੀ, ਵਾਹਿਗੁਰੂ 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 ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।